ਸੁਣੋ ਵੀ ਦੋਸਤੋ, ਸੁਣੋ ਵੀ ਦੋਸਤੋ, ਭਾਵੇਂ ਬੈਠੇ ਹੋਏ ਹੋ ਜਾਂ ਖੜੇ ਹੋਏ ਹੋ, ਘਰ ਵਾਲੀ ਨਾਲ ਰੁੱਸੇ ਹੋਏ ਹੋ ਜਾਂ ਫਿਰ ਬਾਪੂ ਨਾਲ ਲੜੇ ਹੋਏ ਹੋ, ਕੰਮ ਤੇ ਜਾ ਰਹੇ ਹੋ ਜਾਂ ਫਿਰ ਕੰਮ ਤੋਂ ਘਰ ਵਾਪਸ ਆ ਰਹੇ ਹੋ, ਉਹ ਬਈ ਨਹਾ ਰਹੇ ਹੋ ਕਿ ਕੁਝ ਖਾ ਰਹੇ ਹੋ ਜਾਂ ਫਿਰ ਘਰ ਵਿੱਚ ਰੌਲਾ ਰੱਪਾ ਪਾ ਰਹੇ ਨੇ ਨਿਆਣੇ, ਉਹ ਬਈ ਦੁਖੀ ਨਾ ਹੋਵੋ, ਸਭ ਗੱਲਾਂ ਛੱਡੋ, ਆ ਸੁਣੋ ਹਰਮਨ ਰੇਡੀਓ ਤੋਂ ਗਾਣੇ। ਤੁਸੀਂ ਦੋਸਤੋ ਚਾਹੇ ਪਿੰਡਾਂ ਵਿੱਚ ਬਸਦੇ ਹੋ ਜਾਂ ਫਿਰ ਬਸਦੇ ਹੋ ਵਿੱਚ ਸ਼ਹਿਰਾਂ ਸ਼ਹਿਰਾਂ, ਹਰਮਨ ਰੇਡੀਓ ਸਦਾ ਮੰਗਦਾ ਤੁਹਾਡੀਆਂ ਖੈਰਾਂ ਖੈਰਾਂ, ਤੇ ਲਓ ਜੀ ਹਾਜ਼ਰਾਂ ਲੈ ਕੇ ਪ੍ਰੋਗਰਾਮ ਲਹਿਰਾਂ ਲਹਿਰਾਂ ਲਹਿਰਾਂ। ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ
ਉੱਚਾ ਸਿੰਜਣਾ ਕਰੀਏ ਬੋਲ ਪੰਜਾਬੀ ਦਾ, ਅਮੜੀ ਪਾਇਆ ਗੱਲ ਵਿੱਚ ਢੋਲ ਪੰਜਾਬੀ ਦਾ, ਹੈ ਨੀ ਗੱਲ ਕਦੇ ਵੀ ਤੈਨੂੰ ਲੱਭਣੀ ਨਹੀਂ, ਜਿੰਨਾ ਮਰਜ਼ੀ ਸਿੰਨਾ ਫੋਲ ਪੰਜਾਬੀ ਦਾ, ਸਦੀਆਂ ਤੀਕਰ ਮੇਰੇ ਕੋਲੋਂ ਮੁੱਕਣਾ ਨਹੀਂ, ਇੰਨਾ ਵਿਰਸਾ ਮੇਰੇ ਕੋਲ ਪੰਜਾਬੀ ਦਾ, ਮਾਂ ਬੋਲੀ ਨੂੰ ਬੋਲਣ ਲੱਗਾ ਸੰਘਾਂ ਕਿਉਂ, ਪਾਇਆ ਤੇ ਨਹੀਂ ਬਾਬਾ ਕੋਲ ਪੰਜਾਬੀ ਦਾ। ਪੰਜਾਬ ਪੰਜਾਬੀ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਤੇ ਹਰਮਨ ਰੇਡੀਓ ਨਾਲ ਜੁੜ ਬੈਠੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਗੁਰਸੇਵ ਸਿੰਘ ਹਾਜ਼ਰ ਹਾਂ ਜੀ ਅੱਜ ਦਾ ਲਹਿਰਾਂ ਪ੍ਰੋਗਰਾਮ ਲੈ ਕੇ, ਤੇ ਆਪ ਸਭ ਦਾ ਸਵਾਗਤ ਕਰਦਾ ਜੀ ਇਸ ਪ੍ਰੋਗਰਾਮ ਦੇ ਵਿੱਚ, ਤੇ ਆਸ ਕਰਦਾ ਹਾਂ ਕਿ ਤੁਸੀਂ ਜਿੱਥੋਂ ਕਿਤੋਂ ਵੀ ਪ੍ਰੋਗਰਾਮ ਸੁਣ ਰਹੇ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਤੇ ਆਪ ਸਭ ਦਾ ਸੋਹਣਾ ਸਮਾਂ ਬਤੀਤ ਹੋ ਰਿਹਾ ਹੋਵੇਗਾ। ਮੇਰੇ ਨਾਲ ਮੇਰਾ ਤਕਨੀਕੀ ਸਾਥ ਦੇ ਰਹੇ ਨੇ ਸਰਬਜੀਤ ਭਾਜੀ ਪਟਿਆਲੇ ਤੋਂ, ਤੇ ਉਹਨਾਂ ਵੱਲੋਂ ਵੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਅੱਜ ਕਾਫੀ ਸਮੇਂ ਬਾਅਦ ਸਵਾਬ ਬਣਿਆ ਆਪ ਸਭ ਨਾਲ ਸਾਂਝ ਬਣਾਉਣ ਦਾ, ਤੇ ਮੈਂ ਆਸ ਕਰਦਾ ਕਿ ਅੱਜ ਦਾ ਸਾਥ ਵਧੀਆ ਹੋ ਨਿਬੜੇਗਾ। ਸੋ ਅੱਜ ਦੇ ਪ੍ਰੋਗਰਾਮ ਦੇ ਵੇਰਵੇ ਤੇ ਝਾਤ ਮਾਰ ਲੈਂਦੇ ਹਾਂ, ਤੇ ਉਸ ਤੋਂ ਪਹਿਲਾਂ ਦੱਸ ਚੱਲਾਂ ਕਿ ਅੱਜ 5 ਸਤੰਬਰ 2019 ਦਿਨ ਵੀਰਵਾਰ, ਨਾਨਕ ਸ਼ਾਹੀ 20 ਭਾਦੋ ਤੇ 555 ਹੋ ਗਈ ਆ। ਸੋ ਅੱਜ ਅਸੀਂ ਪ੍ਰੋਗਰਾਮ ਦੇ ਵਿੱਚ ਜਿੱਥੇ ਅੱਜ ਦੇ ਦਿਨ ਦਾ ਹਾਲ ਜਾਣਾਂਗੇ, ਤੇ ਉੱਥੇ ਹੀ ਅੱਜ ਦੇ ਦਿਨ ਦੇ ਇਤਿਹਾਸ ਦੇ ਵਿੱਚ ਅੱਜ ਦੇ ਦਿਨ ਦੀ ਕੀ ਮਹੱਤਤਾ ਆ ਉੱਤੇ ਵੀ ਝਾਤ ਮਾਰਦੇ ਚੱਲਾਂਗੇ। ਸੋ ਟੀਚਰਸ ਡੇ ਆ 5 ਸਤੰਬਰ ਆ, ਤੇ ਉਹਨੂੰ ਮੁੱਖ ਰੱਖਦੇ ਆ ਅੱਜ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁਆਇਨ ਕਰਨਗੇ ਇੱਕ ਅਧਿਆਪਕ ਮਹਿਮਾਨ ਵਜੋਂ, ਉਹਨਾਂ ਨਾਲ ਗੱਲਬਾਤ ਕਰਾਂਗੇ ਪ੍ਰੋਗਰਾਮ ਦੇ ਵਿੱਚ, ਤੇ ਉਸ ਤੋਂ ਉਪਰੰਤ ਫਿਰ ਅਸੀਂ ਝਾਤ ਮਾਰਾਂਗੇ ਅੱਜ ਦੀਆਂ ਖ਼ਬਰਾਂ ਤੇ। ਇਸੇ ਦੌਰਾਨ ਸਾਨੂੰ ਉਡੀਕ ਰਹੇਗੀ ਆਪ ਸਭ ਸਰੋਤਿਆਂ ਦੇ ਸੁਨੇਹਿਆਂ ਦੀ, ਤੇ ਕੋਈ ਵੀ ਵਿਚਾਰ ਖਬਰ ਸਾਡੇ ਨਾਲ ਤੁਸੀਂ ਸਾਂਝੀ ਵੀ ਕਰ ਸਕਦੇ ਹੋ, ਜਾਂ ਕੋਈ ਵੀ ਯਾਦਗਾਰੀ ਪਲ ਜੋ ਕਿ ਅੱਜ ਟੀਚਰਸ ਡੇ ਆ, ਸੋ ਤੁਹਾਡੇ ਟੀਚਰ ਦੇ ਨਾਲ ਕੋਈ ਵੀ ਯਾਦਗਾਰੀ ਪਲ ਹੁੰਦੇ ਆ ਸਕੂਲ ਦੇ ਟਾਈਮ ਦੇ, ਤੁਸੀਂ ਉਹ ਵੀ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਤੇ ਚਲੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ, ਤਾਂ ਇੱਕ ਗੈਰੀ ਸੰਧੂ ਦੇ ਗੀਤ ਦੇ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ। ਉਸ ਤੋਂ ਪਹਿਲਾਂ ਵਿਚਾਰ ਲੈਂਦੇ ਚਲੀਏ, ਡਾਕਟਰ ਸਰਵਪੱਲੀ ਰਾਧਾ ਕ੍ਰਿਸ਼ਨਨ ਲਿਖਦੇ ਆ, ਕਹਿੰਦੇ ਕਿਤਾਬਾਂ ਉਹ ਸਾਧਨ ਨੇ ਜਿਨ੍ਹਾਂ ਦੇ ਮਾਧਿਅਮ ਨਾਲ ਅਸੀਂ ਵੱਖੋ ਵੱਖ ਸੱਭਿਆਚਾਰਾਂ ਦੇ ਵਿੱਚ ਪੁਲ ਦਾ ਨਿਰਮਾਣ ਕਰ ਸਕਦੇ ਹਾਂ। ਤੇ ਉੱਥੇ ਹੀ ਉਹ ਅਧਿਆਪਕਾਂ ਬਾਰੇ ਲਿਖਦੇ ਆ ਤੇ ਕਹਿੰਦੇ ਆ, ਕਹਿੰਦੇ ਅਧਿਆਪਕ ਉਹ ਨਹੀਂ ਜੋ ਵਿਦਿਆਰਥੀਆਂ ਦੇ ਦਿਮਾਗ ਦੇ ਵਿੱਚ ਤੱਥਾਂ ਨੂੰ ਚੁੰਨੇ, ਅਸਲੀ ਅਧਿਆਪਕ ਉਹ ਆ ਜੋ ਬੱਚੇ ਨੂੰ ਆਉਣ ਵਾਲੇ ਕੱਲ੍ਹ ਚੁਣੌਤੀਆਂ ਲਈ ਤਿਆਰ ਕਰੇ। ਸੋ ਇਹ ਵਿਚਾਰ ਸਨ ਡਾਕਟਰ ਸਰਵਪੱਲੀ ਰਾਧਾ ਕ੍ਰਿਸ਼ਨਨ ਜੀ ਦੇ। ਸੋ ਦੋਸਤੋ ਸੁਣੋ ਇੱਕ ਗੀਤ, ਗੀਤ ਉਪਰੰਤ ਅਸੀਂ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ। ਸੋ ਮਿਲਦੇ ਹਾਂ ਗੀਤ ਤੋਂ ਬਾਅਦ।
ਇੱਕ ਤੇਰਾ ਸਹਾਰਾ, ਇੱਕ ਤੇਰਾ ਸਹਾਰਾ, ਇੱਕ ਤੇਰਾ ਸਹਾਰਾ ਮਿਲ ਜਾਏ ਦਾਤਾ, ਦੁਨੀਆ ਦੀ ਪਰਵਾਹ ਨਹੀਂ ਕਰਦਾ। ਜੇ ਤੇਰੀ ਇੱਕ ਰਹਿਮਤ ਹੋ ਜਾਏ, ਜੇ ਤੇਰੀ ਇੱਕ ਰਹਿਮਤ ਹੋ ਜਾਏ, ਬੰਦੇ ਦਾ ਗਮ ਸਵਰਦਾ। ਇੱਕ ਤੇਰਾ ਸਹਾਰਾ ਮਿਲ ਜਾਏ ਦਾਤਾ,
दुनिया दी परवाह नहीं करदा, एक तेरा सहारा मेरे जयदाता, दुनिया दी परवाह नहीं करदा। करा शुकराना दाता मैं तेरे उपकारां दा,
मैं तेरे उपकारां दा, मैं तेरे उपकारां दा,
ओके वेले साथ निभावे रूप बना के यारां दा,
रूप बना के यारां दा, रूप बना के यारां दा,
सुखा वेले सारी दुनिया ओ,
सुखा वेले सारी दुनिया दुखा विच कोई बानी फड़दा, एक तेरा सहारा मेरे जयदा, दुनिया दी परवाह नहीं करदा, एक तेरा सहारा मेरे जयदा, दुनिया दी परवाह नहीं करदा।
निगाह मेहर दी दाता मैं मूरख अनजाने ते,
मैं मूरख अनजाने ते, मैं मूरख अनजाने ते,
चंगा माड़ा समा गुजरा सतगुर तेरे पाने ते,
सतगुर तेरे पाने ते, सतगुर तेरे पाने ते,
रुकी मिसी देवी देवी दाता टूटे नाई बन सबरदा,
एक तेरा सहारा मेरे जयदा, दुनिया दी परवाह नहीं करदा, एक तेरा सहारा मेरे जयदा, दुनिया दी परवाह नहीं करदा।
गीता विच एक तेरा वासे,
एक तेरा वासे, एक तेरा वासे,
गैरी दे बोलाच तेरे प्यार दी मिठासे,
प्यार दी मिठासे, प्यार दी मिठासे, एक तेरा सहारा मेरे जयदा, दुनिया दी परवाह नहीं करदा, दुनिया दी परवाह नहीं करदा।
रेडियो ते सवेरे 8 बजे प्रसारित होने वाले गीत संगीत नाल भरपूर लहरां प्रोग्राम विच हल्कियां फुल्कियां ते जानकारी भरपूर गल्लां भी करया करांगे अते विचार भी सुनया करांगे। किवें बई फोन दे जरिए ਇਸ ਪ੍ਰੋਗਰਾਮ ਵਿੱਚ ਤੁਸੀਂ ਸਾਨੂੰ ਫੋਨ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਆਪਣੀ ਗੱਲਬਾਤ ਸੁਣੇਗੀ ਪੂਰੀ ਦੁਨੀਆ। ਸੁਣਦੇ ਰਹੋ ਹਰਮਨ ਰੇਡੀਓ ਪ੍ਰੋਗਰਾਮ ਲਹਿਰਾਂ 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 ਲਹਿਰਾਂ। ਸੋਮਵਾਰ ਤੋਂ ਸ਼ੁੱਕਰਵਾਰ ਤੱਕ ਰੋਜ਼ਾਨਾ ਸਵੇਰੇ 8 ਵਜੇ।
ਜੀ ਦੋਸਤੋ, ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਲਹਿਰਾਂ ਪ੍ਰੋਗਰਾਮ ਦੇ ਵਿੱਚ, ਤੇ ਮੈਂ ਗੁਰਸੇਵਕ ਸਿੰਘ, ਤੇ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ। ਸੋ ਅੱਜ 5 ਸਤੰਬਰ, ਜਿੱਥੇ ਅਸੀਂ ਹੁਣ ਅੱਜ ਦੇ ਦਿਨ ਦੇ ਇਤਿਹਾਸ ਦੇ ਵਿੱਚ ਝਾਤ ਮਾਰਾਂਗੇ, 5 ਤਰੀਕ ਦੇ ਮਹੱਤਤਾ ਜਾਣਾਂਗੇ। ਤੋਂ ਉਸ ਤੋਂ ਪਹਿਲਾਂ ਅੱਜ ਦੇ ਦਿਨ ਦਾ ਹਾਲ ਚਾਲ ਦੇਖਦੇ ਚੱਲੀਏ ਕਿ ਵੈਦਰ ਕੀ ਕਹਿ ਰਿਹਾ ਹੈ। ਕਿ ਸਿਡਨੀ ਦੇ ਵਿੱਚ ਅੱਜ ਤਾਪਮਾਨ ਵੱਧ ਤੋਂ ਵੱਧ 21 ਡਿਗਰੀ ਰਹਿਣ ਦੇ ਸਾਰ ਨੇ, ਤੇ ਘੱਟ ਤੋਂ ਘੱਟ 15 ਡਿਗਰੀ, ਤੇ ਅਸਮਾਨ ਸਾਫ਼ ਦੱਸਿਆ ਜਾ ਰਿਹਾ, ਮੌਸਮ ਸਨੀ ਦੱਸਿਆ ਜਾ ਰਿਹਾ। ਤੇ ਮੈਲਬਰਨ ਦੇ ਵਿੱਚ ਤਾਪਮਾਨ ਵੱਧ ਤੋਂ ਵੱਧ ਰਹੇਗਾ 19 ਡਿਗਰੀ, ਤੇ ਘੱਟ ਤੋਂ ਘੱਟ 9 ਡਿਗਰੀ, ਅਸਮਾਨ ਉੱਥੇ ਵੀ ਸਾਫ਼ ਦੱਸਿਆ ਜਾ ਰਿਹਾ। ਬ੍ਰਿਸਬੇਨ ਦੇ ਵਿੱਚ ਤਾਪਮਾਨ ਰਹੇਗਾ ਵੱਧ ਤੋਂ ਵੱਧ 31 ਡਿਗਰੀ, ਤੇ ਘੱਟ ਤੋਂ ਘੱਟ 12 ਡਿਗਰੀ, ਅਸਮਾਨ ਬ੍ਰਿਸਬੇਨ ਦੇ ਵਿੱਚ ਵੀ ਸਾਫ਼ ਦੱਸਿਆ ਜਾ ਰਿਹਾ। ਪਰਥ ਦੇ ਵਿੱਚ ਤਾਪਮਾਨ ਵੱਧ ਤੋਂ ਵੱਧ ਰਹੇਗਾ 17 ਡਿਗਰੀ, ਤੇ ਘੱਟ ਤੋਂ ਘੱਟ ਰਹੇਗਾ 6 ਡਿਗਰੀ। ਤੇ ਐਡੀਲੇਡ ਦੀ ਜੇਕਰ ਗੱਲ ਕਰੀਏ ਤਾਂ ਉੱਥੇ ਕਿਤੇ ਕਿਤੇ ਬੱਦਲ ਦਿਖਾਈ ਦੇ ਰਹੇ ਨੇ, ਤੇ ਤਾਪਮਾਨ ਵੱਧ ਤੋਂ ਵੱਧ ਰਹੇਗਾ 17 ਡਿਗਰੀ, ਤੇ ਘੱਟ ਤੋਂ ਘੱਟ ਰਹੇਗਾ 8 ਡਿਗਰੀ। ਤੇ ਤਸਮਾਨੀਆ ਦੇ ਸ਼ਹਿਰ ਹੋਬਰਟ ਦੀ ਜੇਕਰ ਗੱਲ ਕਰੀਏ ਤਾਂ ਤਾਪਮਾਨ ਉੱਥੇ ਰਹੇਗਾ ਵੱਧ ਤੋਂ ਵੱਧ 13 ਡਿਗਰੀ, ਤੇ ਘੱਟ ਤੋਂ ਘੱਟ 4 ਡਿਗਰੀ, ਤੇ ਉੱਥੇ ਵੀ ਬੱਦਲਬਾਈ ਥੋੜੀ ਬਣੀ ਹੋਈ ਆ। ਤਾਂ ਜੇਕਰ ਹੁਣ ਅਸੀਂ ਗੱਲ ਕਰੀਏ ਪੰਜਾਬ ਦੀ, ਤਾਂ ਇੱਥੇ ਤਾਪਮਾਨ ਵੱਧ ਤੋਂ ਵੱਧ 32 ਡਿਗਰੀ ਰਹਿਣ ਦੇ ਸਾਰ ਨੇ, ਤੇ ਘੱਟ ਤੋਂ ਘੱਟ 26 ਡਿਗਰੀ, ਤੇ ਬੱਦਲਬਾਈ ਬਣੀ ਹੋਈ ਆ, ਤੇ ਕਈ ਇਲਾਕਿਆਂ ਦੇ ਵਿੱਚ ਬਾਰਿਸ਼ ਦੇ ਵੀ ਅਨੁਮਾਨ ਦੱਸਿਆ ਜਾ ਰਿਹਾ ਕਿ ਕਈ ਜ਼ਿਲ੍ਹਿਆਂ ਦੇ ਵਿੱਚ, ਕਿਉਂਕਿ ਹੜ੍ਹ ਦੇ ਕਾਰਨ ਸਰਕਾਰ ਵੱਲੋਂ ਚੁਕੰਨੇ ਰਹਿਣ ਲਈ ਵੀ ਕਿਹਾ ਗਿਆ ਕਿ ਭਾਰੀ ਮੀਂਹ ਦੇ ਵੀ ਆਸਾਰ ਦੱਸੇ ਗਏ ਨੇ। ਸੋ ਇਹ ਸੀ ਆਸਟ੍ਰੇਲੀਆ ਦੇ ਕੁਛ ਕੁ ਸ਼ਹਿਰਾਂ ਦਾ ਤਾਪਮਾਨ ਤੇ ਪੰਜਾਬ ਦਾ ਤਾਪਮਾਨ। ਤੇ ਹੁਣ ਅਸੀਂ ਚੱਲਦੇ ਹਾਂ ਅੱਜ ਦੇ ਦਿਨ ਤਵਾਰੀਖ ਕੀ ਕਹਿੰਦੀ ਆ। ਸੋ 5 ਸਤੰਬਰ ਦੀ ਜੇਕਰ ਗੱਲ ਕਰੀਏ ਤਾਂ 1623 ਦੇ ਵਿੱਚ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਬੇਟੇ ਸੂਰਜਮਲ ਦਾ ਜਨਮ ਹੋਇਆ ਸੀ, ਅੱਜ ਦੀ ਤਰੀਕ 5 ਸਤੰਬਰ 1623 ਨੂੰ। ਤਾਂ ਉਸ ਤੋਂ ਉਪਰੰਤ ਜਿਹੜਾ ਗੁਰੂ ਕੇ ਬਾਗ ਮੋਰਚਾ ਲੱਗਿਆ ਸੀਗਾ, ਤਾਂ ਉਸ ਦੇ ਦੌਰਾਨ 1922 ਦੇ ਵਿੱਚ ਲਾਲਪੁਰ ਅਕਾਲੀ ਜਥਾ ਦਾ ਜਥੇਦਾਰ ਪ੍ਰਿਥਵੀਪਾਲ ਸਿੰਘ ਗੁਰੂ ਕੇ ਬਾਗ ਮੋਰਚੇ ਦੇ ਲਈ ਜਥਾ ਲਾਈ ਗਿਆ ਸੀ। ਸੋ ਅਨੇਕਾਂ ਸਿੰਘਾਂ ਨੇ ਉੱਥੇ ਸ਼ਹੀਦੀਆਂ ਪਾਈਆਂ ਸੀ, ਤੇ ਉਹਨਾਂ ਚੋਂ ਇੱਕ ਹੀ ਜਥਾ ਲੈ ਕੇ 5 ਸਤੰਬਰ 1922 ਨੂੰ ਪਹੁੰਚੇ ਸੀ। ਤੇ 1984 ਤੋਂ ਬਾਅਦ ਜਿਹੜਾ ਸਿਲਸਿਲਾਵਾਰ ਜੇਕਰ ਗੱਲ ਕਰੀਏ ਤਾਂ ਸਿੱਖ ਨੌਜਵਾਨਾਂ ਦਾ ਕਤਲੇਆਮ ਕੀਤਾ ਗਿਆ ਜਾਂ ਫਿਰ ਮੁਕਾਬਲਿਆਂ ਦੇ ਵਿੱਚ ਸ਼ਹੀਦ ਹੋਏ, ਤੇ ਉਹਨਾਂ ਦੇ ਮੈਂ ਨਾਮ ਤੁਹਾਨੂੰ ਦੱਸਦਾ ਚੱਲਾਂਗਾ। ਤੇ 1987 ਦੇ ਵਿੱਚ 5 ਸਤੰਬਰ ਨੂੰ ਸੁਵਿੰਦਰ ਸਿੰਘ ਬਰਗੇੜ ਖੁਰਦ, ਸ਼ਮਸ਼ੇਰ ਸਿੰਘ ਸ਼ੰਮੀ ਰਾਏਕੋਟ ਤੇ ਜਤਿੰਦਰ ਸਿੰਘ ਸੋਹੀਆਂ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ ਗਿਆ। ਤੇ 1991 ਦੇ ਵਿੱਚ ਗੁਰਜੰਟ ਸਿੰਘ ਜੋਗਾ, ਗੁਰਲਾਲ ਸਿੰਘ ਲੀਲਾ ਚੂਸਲ ਖੁਰਦ, ਗੁਰਜੰਟ ਸਿੰਘ ਬੀਰੇਵਾਲ ਤੇ ਬਲਵੀਰ ਸਿੰਘ ਲੁੱਧੜ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤੇ ਗਏ। ਤੇ 1992 ਦੇ ਵਿੱਚ 5 ਸਤੰਬਰ ਨੂੰ ਵਿਜੇਪਾਲ ਸਿੰਘ ਤੇ ਗੁਰਜਿੰਦਰ ਸਿੰਘ ਜਲੰਧਰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤੇ ਗਏ। ਸੋ ਇਹ ਨਾਮ ਉਹ ਨੇ ਜਿਹੜੇ ਡਾਕੂਮੈਂਟਸ ਦੇ ਵਿੱਚ ਮਿਲ ਜਾਂਦੇ ਨੇ, ਅਨੇਕਾਂ ਨਾਮ ਹੋਣਗੇ ਜਿਹਨਾਂ ਦਾ ਹਜੇ ਤੱਕ ਕੋਈ ਰਿਕਾਰਡ ਨਹੀਂ ਆ। ਤੇ 5 ਸਤੰਬਰ ਜਿੱਦਾਂ ਮੈਂ ਪਹਿਲਾਂ ਹੀ ਗੱਲ ਕੀਤੀ ਸੀਗੀ ਕਿ ਅੱਜ ਟੀਚਰਸ ਡੇ ਆ, ਅੱਜ ਦੇ ਦਿਨ ਡਾਕਟਰ ਸਰਵਪੱਲੀ ਰਾਧਾ ਕ੍ਰਿਸ਼ਨਨ ਦਾ ਜਨਮ ਦਿਨ ਹੁੰਦਾ, ਇਸ ਕਰਕੇ ਟੀਚਰਸ ਡੇ ਦੇ ਵਜੋਂ ਮਨਾਇਆ ਜਾਂਦਾ। ਤਾਂ ਉਹਨਾਂ ਦੇ ਜਾਣੀ ਕਿ ਜੀਵਨ ਤੇ ਜਾਣ ਤੋਂ ਪਹਿਲਾਂ ਕਿ ਅਸੀਂ ਉਹਨਾਂ ਦੇ ਜੀਵਨ ਬਾਰੇ ਜਾਣੀਏ ਕਿ ਕੌਣ ਸਨ ਡਾਕਟਰ ਸਰਵਪੱਲੀ ਰਾਧਾ ਕ੍ਰਿਸ਼ਨ। ਪਰ ਉਸ ਤੋਂ ਪਹਿਲਾਂ ਜਿੱਦਾਂ ਮੈਂ ਦੱਸ ਰਿਹਾ ਸੀਗਾ ਤਵਾਰੀਖ ਤੇ ਅੱਜ ਦੇ ਦਿਨ ਦੀ ਮਹੱਤਤਾ, 2014 ਦੇ ਵਿੱਚ 5 ਤਰੀਕ ਨੂੰ ਇੱਕ ਹੋਰ ਘਟਨਾ ਵਾਪਰੀ ਸੀ, ਉਹ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਗਾ। ਤੇ ਮੈਂ ਜੋ ਲਿਖਾਰੀ ਲਿਖਦਾ ਨਾ ਹੂ ਬਹੂ ਤੁਹਾਡੇ ਨਾਲ ਸਾਂਝੀ ਕਰਾਂਗਾ। ਕਹਿੰਦੇ 5 ਸਤੰਬਰ 2014 ਦੇ ਦਿਨ ਟੀਚਰਸ ਡੇ ਤੇ ਭਾਰਤ ਦੇ ਭਾਜਪਾ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੇ ਧੱਕੇ ਨਾਲ ਬੱਚਿਆਂ ਨੂੰ ਆਪਣਾ ਲੈਕਚਰ ਸੁਣਵਾਇਆ। ਇਸ ਵਾਸਤੇ ਪ੍ਰਾਇਮਰੀ ਦੇ ਬੱਚਿਆਂ ਨੂੰ ਵੀ ਸ਼ਾਮ 3:30 ਤੋਂ 4:45 ਤੱਕ ਬੰਨੀ ਰੱਖਿਆ ਤੇ ਇਹ ਹਰਕਤ ਆਪਣੀ ਮਸ਼ਹੂਰੀ ਤੇ ਵਾਸਤੇ ਕੀਤੀ ਸੀ ਸੋ ਪਰ ਲੋਕਾਂ ਨੇ ਇਸ ਹੋਸ਼ੇਪਣ ਵਾਸਤੇ ਮੋਦੀ ਨੂੰ ਸਗੋਂ ਗਾਲਾਂ ਕੱਢੀਆਂ। ਸੋ ਇਹ 2014 ਦਾ ਇਤਿਹਾਸ ਆ ਜੋ ਕਿ ਕਿਤਾਬ ਸਿੱਖ ਇਤਿਹਾਸ ਦਾ ਅੱਜ ਦੇ ਦਿਨ ਦੇ ਵਿੱਚ ਐਡ ਕੀਤੀ ਹੋਈ ਆ। ਤੇ ਹੁਣ ਅਸੀਂ ਚਲੋ ਗੱਲ ਕਰਦੇ ਹਾਂ ਡਾਕਟਰ ਸਰਵਪੱਲੀ ਰਾਧਾ ਕ੍ਰਿਸ਼ਨਨ ਜੀ ਤੇ ਉਹਨਾਂ ਦੇ ਜੀਵਨ ਤੇ ਥੋੜੀ ਝਾਤ ਮਾਰ ਕੇ ਚੱਲਦੇ ਹਾਂ ਕਿਉਂਕਿ ਅੱਜ ਦਾ ਦਿਨ ਐਜ਼ ਏ ਟੀਚਰਸ ਡੇ ਭਾਰਤ ਦੇ ਵਿੱਚ ਮਨਾਇਆ ਜਾਂਦਾ ਹੈ। ਦੁਨੀਆ ਭਰ ਦੇ ਵਿੱਚ ਵੱਖੋ ਵੱਖ ਤਰੀਕਾਂ ਨੇ ਤੇ ਕੋਈ ਕੰਟਰੀ ਕਿਸੇ ਤਰੀਕ ਨੂੰ ਮਨਾਉਂਦੀ ਹੈ ਤੇ ਕੋਈ ਕਿਸੇ ਨੂੰ। ਭਾਰਤ ਦੇ ਵਿੱਚ 5 ਸਤੰਬਰ ਨੂੰ ਟੀਚਰਸ ਡੇ ਮਨਾਇਆ ਜਾਂਦਾ। ਕਹਿੰਦੇ ਆਜ਼ਾਦ ਭਾਰਤ ਦੇ ਪਹਿਲੇ ਉਪ ਰਾਸ਼ਟਰਪਤੀ ਤੇ ਦੂਸਰੇ ਰਾਸ਼ਟਰਪਤੀ ਦੇ ਤੌਰ ਤੇ ਡਾਕਟਰ ਸਰਵਪੱਲੀ ਰਾਧਾ ਕ੍ਰਿਸ਼ਨਨ ਦਾ ਨਾਮ ਭਾਰਤ ਦੇ ਇਤਿਹਾਸ ਦੇ ਵਿੱਚ ਦਰਜ ਆ ਤੇ ਉਹ ਦਰਸ਼ਨ ਸ਼ਾਸਤਰ ਦਾ ਬਹੁਤ ਵੱਡਾ ਗਿਆਨ ਰੱਖਦੇ ਨੇ ਤੇ ਉਹ ਭਾਰਤੀ ਦਰਸ਼ਨ ਸ਼ਾਸਤਰ ਦੇ ਵਿੱਚ ਪੱਛਮੀ ਸੋਚ ਨੂੰ ਦੀ ਸ਼ੁਰੂਆਤ ਉਹਨਾਂ ਕੀਤੀ ਸੀ। ਤੇ ਰਾਧਾ ਕ੍ਰਿਸ਼ਨਨ ਨਾ ਸਿਰਫ ਰਾਸ਼ਟਰਪਤੀ ਸੀ ਉਹ ਇੱਕ ਪ੍ਰਸਿੱਧ ਅਧਿਆਪਕ ਵੀ ਸਨ। ਇਹੀ ਕਾਰਨ ਹੈ ਕਿ ਜਿਹੜਾ ਉਹਨਾਂ ਦੇ 5 ਸਤੰਬਰ ਨੂੰ ਉਹਨਾਂ ਦੇ ਜਨਮ ਦਿਨ ਵਾਲੇ ਦਿਨ ਆਹ ਟੀਚਰ ਡੇ ਮਨਾਇਆ ਜਾਂਦਾ ਹੈ। ਤੇ ਉਹਨਾਂ ਦਾ ਪੂਰਾ ਨਾਮ ਜਿੱਦਾਂ ਮੈਂ ਦੱਸਿਆ ਕਿ ਡਾਕਟਰ ਸਰਵਪੱਲੀ ਰਾਧਾ ਕ੍ਰਿਸ਼ਨਨ ਧਰਮ ਵਿੱਚੋਂ ਉਹ ਹਿੰਦੂ ਸਨ ਤੇ ਜਨਮ ਉਹਨਾਂ ਦਾ ਹੋਇਆ ਸੀ 5 ਸਤੰਬਰ 1888 ਨੂੰ ਤੇ ਜਨਮ ਸਥਾਨ ਸੀਗਾ ਮਦਰਾਸ ਦੇ ਵਿੱਚ ਪਿਉਮਣੀ ਪਿੰਡ ਤੇ ਉਹਨਾਂ ਦੇ 5 ਬੱਚੇ ਤੇ 1 ਬੇਟੀ ਸੀ। ਸੋ ਇਹ ਸੀ ਉਹਨਾਂ ਬਾਰੇ ਥੋੜੀ ਜਿਹੀ ਬੇਸਿਕ ਜਾਣਕਾਰੀ ਰਾਧਾ ਕ੍ਰਿਸ਼ਨਨ ਜੀ ਬਾਰੇ। ਸੋ ਦੋਸਤੋ ਅਸੀਂ ਹੁਣ ਇੱਕ ਗੀਤ ਸੁਣਦੇ ਹਾਂ, ਗੀਤ ਦੇ ਉਪਰੰਤ ਅਸੀਂ ਪ੍ਰੋਗਰਾਮ ਜਾਰੀ ਰੱਖਾਂਗੇ ਤੇ ਕੋਸ਼ਿਸ਼ ਕਰਾਂਗੇ ਸਾਡੇ ਨਾਲ ਸਾਡੇ ਮਹਿਮਾਨ ਅੱਜ ਦੇ ਪ੍ਰੋਗਰਾਮ ਦੇ ਜੋ ਅਸੀਂ ਗੱਲਬਾਤਾਂ ਕਰਾਂਗੇ ਤੇ ਇਸੇ ਤਰ੍ਹਾਂ ਬਣੇ ਰਹਿਣਾ ਜਾਂ ਗੀਤ ਤੋਂ ਬਾਅਦ।
ਫਕੀਰਾ ਬੋਲਿਆ ਉਹਨੇ ਭੇਤ ਅੰਦਰ ਦਾ ਖੋਲਿਆ ਅੱਜ ਫੇਰ ਫਕੀਰਾ ਬੋਲਿਆ ਉਹਨੇ ਭੇਤ ਅੰਦਰ ਦਾ ਖੋਲਿਆ ਚੜ ਪਾਣੀ ਆ ਗਏ ਖੂਹਾਂ ਦੇ ਬੰਦ ਖੁੱਲ ਗਏ ਬੂਹੇ ਰੂਹਾਂ ਦੇ ਪੱਕੀ ਜੇ ਤੂੰ ਮਿੱਟੀ ਮੈਂ ਧੂੜ ਹਾਂ ਇਹੋ ਗੱਲ ਸੱਚੀ ਜੇ ਤੂੰ ਮਿੱਟੀ ਮੈਂ ਧੂੜ ਹਾਂ ਇਹੋ ਗੱਲ ਸੱਚੀ ਖੇਤਾਂ ਵਿੱਚ ਕਣਕਾਂ ਨਿਸਰੀਆਂ ਸਭ ਦੁੱਖ ਤਕਲੀਫਾਂ ਵਿਸਰੀਆਂ ਖੇਤਾਂ ਵਿੱਚ ਕਣਕਾਂ ਨਿਸਰੀਆਂ ਸਭ ਦੁੱਖ ਤਕਲੀਫਾਂ ਵਿਸਰੀਆਂ ਤੱਕ ਖੰਭ ਖਿਲਾਰੇ ਬਾਜਾਂ ਦੇ ਸੁਣ ਰਾਗ ਇਲਾਹੀ ਸਾਜ਼ਾਂ ਦੇ ਅੱਜ ਬੱਦਲਾਂ ਵਿੱਚ ਤਸਵੀਰ ਤੇਰੀ ਅੱਜ ਬੱਦਲਾਂ ਵਿੱਚ ਤਸਵੀਰ ਤੇਰੀ ਤਸਵੀਰ ਦੇ ਵਰਗੀ ਤੱਕੀ ਜੇ ਤੂੰ ਮਿੱਟੀ ਮੈਂ ਧੂੜ ਹਾਂ ਸੱਚੀ ਜੇ ਤੂੰ ਮਿੱਟੀ ਮੈਂ ਧੂੜ ਹਾਂ ਇਹੋ ਗੱਲ ਸੱਚੀ ਜਦੋਂ ਗੱਲ ਕੋਈ ਰੱਬ ਨੂੰ ਪਾਉਂਦੀ ਆ ਉਦੋਂ ਕੁਦਰਤ ਨੱਚਦੀ ਗਾਉਂਦੀ ਆ ਜਦੋਂ ਗੱਲ ਕੋਈ ਰੱਬ ਨੂੰ ਪਾਉਂਦੀ ਆ ਉਦੋਂ ਕੁਦਰਤ ਨੱਚਦੀ ਗਾਉਂਦੀ ਆ ਸੱਤ ਰੰਗੀ ਮਹਿੰਦੀ ਲਾ ਲੈਂਦੀ ਫਿਰ ਪੀਂਗ ਅੰਬਰ ਤੇ ਪਾ ਲੈਂਦੀ ਉਹ ਵੇਖ ਚਮਕਦੇ ਚਾਨਣ ਦੀ ਵੇਖ ਚਮਕਦੇ ਚਾਨਣ ਦੀ ਪੋਸ਼ਾਕ ਹੈ ਕਿੰਨੀ ਚੱਚੀ ਜੇ ਤੂੰ ਮਿੱਟੀ ਮੈਂ ਧੂੜ ਹਾਂ ਸੱਚੀ ਜੇ
ਕੀ ਮੈਂ ਧੂੜ ਹਾਂ ਇਹੋ ਗੱਲ ਸੱਚੀ ਸੂਰਜ ਤੋਂ ਲੈ ਕੇ ਵਰ ਕੋਈ ਕਿਰਨਾਂ ਦਾ ਪਾਈਏ ਘਰ ਕੋਈ ਸੂਰਜ ਤੋਂ ਲੈ ਕੇ ਵਰ ਕੋਈ ਕਿਰਨਾਂ ਦਾ ਪਾਈਏ ਘਰ ਕੋਈ ਖਾਬਾਂ ਦਾ ਨਕਸ਼ਾ ਘੜ ਦਈਏ ਬੂਹੇ ਤੇ ਤਖਤੀ ਜੜ ਦਈਏ ਨੱਚੀ ਨੱਚੀ ਜੇ ਤੂੰ ਮਿੱਟੀ ਮੈਂ ਧੂੜ ਹਾਂ ਇਹੋ ਗੱਲ ਸੱਚੀ ਜੇ ਤੂੰ ਮਿੱਟੀ ਮੈਂ ਧੂੜ ਹਾਂ ਇਹੋ ਗੱਲ ਸੱਚੀ ਜੇ ਤੂੰ ਮਿੱਟੀ ਮੈਂ ਧੂੜ ਹਾਂ ਇਹੋ ਗੱਲ ਸੱਚੀ
ਇੱਕ ਦਿਨ ਸੁਮਿਤਰਾ ਆਪਣੇ 10 ਸਾਲ ਦੇ ਬੱਚੇ ਸੂਰਜ ਨੂੰ ਲੈ ਕੇ ਮਹਾਤਮਾ ਦੇ ਕੋਲ ਆਈ ਅਤੇ ਬੇਨਤੀ ਕੀਤੀ ਮਹਾਤਮਾ ਜੀ ਇਹ ਮੇਰਾ ਬੱਚਾ ਗੁੜ ਬਹੁਤ ਖਾਂਦਾ ਹੈ ਜਿਸ ਨਾਲ ਇਸ ਦੇ ਸਰੀਰ ਤੇ ਫੋੜੇ ਫਿੰਸੀਆਂ ਹੋ ਜਾਂਦੇ ਹਨ ਮੈਂ ਇਸ ਨੂੰ ਬਹੁਤ ਸਮਝਾਇਆ ਹੈ ਪਰ ਇਹ ਮੇਰੀ ਗੱਲ ਨਹੀਂ ਮੰਨਦਾ ਮੈਨੂੰ ਯਕੀਨ ਹੈ ਕਿ ਜੇ ਤੁਸੀਂ ਇਸ ਨੂੰ ਸਮਝਾਓਗੇ ਤਾਂ ਇਹ ਜ਼ਰੂਰ ਮੰਨ ਜਾਏਗਾ ਮਹਾਤਮਾ ਸੁਮਿਤਰਾ ਨੂੰ ਕਹਿਣ ਲੱਗੇ ਬੀਬਾ ਤੂੰ ਇਸ ਨੂੰ ਲੈ ਕੇ ਅਗਲੇ ਹਫ਼ਤੇ ਆਈ ਸੁਮਿਤਰਾ ਸੱਤ ਬਚਨ ਕਹਿ ਕੇ ਆਪਣੇ ਬੱਚੇ ਨੂੰ ਲੈ ਕੇ ਚਲੀ ਗਈ ਸੱਤ ਦਿਨ ਬਾਅਦ ਸੁਮਿਤਰਾ ਆਪਣੇ ਬੱਚੇ ਨੂੰ ਲੈ ਕੇ ਫਿਰ ਆ ਗਈ ਮਹਾਤਮਾ ਨੇ ਬੱਚੇ ਨੂੰ ਆਪਣੇ ਕੋਲ ਬਿਠਾਇਆ ਤੇ ਉਸ ਦੇ ਸਿਰ ਤੇ ਹੱਥ ਰੱਖ ਕੇ ਬੜੇ ਪਿਆਰ ਨਾਲ ਕਹਿਣ ਲੱਗੇ ਸੂਰਜ ਬੇਟਾ ਜ਼ਿਆਦਾ ਗੁੜ ਖਾਣ ਨਾਲ ਸਰੀਰ ਖਰਾਬ ਹੋ ਜਾਂਦਾ ਹੈ ਤੂੰ ਗੁੜ ਨਾ ਖਾਇਆ ਕਰ ਤੇ ਬੱਚੇ ਨੇ ਵੀ ਹਾਂ ਵਿੱਚ ਸਿਰ ਹਿਲਾ ਦਿੱਤਾ ਜਦੋਂ ਉਹ ਔਰਤ ਆਪਣੇ ਬੱਚੇ ਨੂੰ ਲੈ ਕੇ ਚਲੇ ਗਈ ਤਾਂ ਲਾਗੇ ਬੈਠੇ ਦੇਵਦੱਤ ਨੇ ਹੈਰਾਨ ਹੋ ਕੇ ਮਹਾਤਮਾ ਨੂੰ ਪੁੱਛਿਆ ਗੁਰੂ ਜੀ ਇੰਨੀ ਗੱਲ ਤੇ ਤੁਸੀਂ ਇਸ ਨੂੰ ਪਿਛਲੇ ਹਫ਼ਤੇ ਵੀ ਕਹਿ ਸਕਦੇ ਸੀ ਉਦੋਂ ਕਿਉਂ ਨਾ ਕਹੀ ਮਹਾਤਮਾ ਮੁਸਕਰਾਏ ਅਤੇ ਕਹਿਣ ਲੱਗੇ ਦੇਵਦੱਤ ਤੈਨੂੰ ਪਤਾ ਹੈ ਨਾ ਕਿ ਮੈਂ ਵੀ ਖਾਣਾ ਖਾਣ ਤੋਂ ਬਾਅਦ ਗੁੜ ਖਾਂਦਾ ਹਾਂ ਜਿਹੜਾ ਕੰਮ ਮੈਂ ਖੁਦ ਕਰਦਾ ਹਾਂ ਉਸ ਕੰਮ ਨੂੰ ਕਰਨ ਤੋਂ ਕਿਸੇ ਹੋਰ ਨੂੰ ਕਿਵੇਂ ਰੋਕ ਸਕਦਾ ਹਾਂ ਪਹਿਲਾਂ ਮੈਂ ਖੁਦ ਗੁੜ ਨਾ ਖਾਣ ਦਾ ਅਭਿਆਸ ਕੀਤਾ ਹੈ ਮੈਂ ਪੂਰਾ ਹਫ਼ਤਾ ਗੁੜ ਨਹੀਂ ਖਾਧਾ ਤਾਂ ਕਿ ਉਸ ਬੱਚੇ ਨੂੰ ਕਹਿ ਸਕਾਂ ਕਿ ਗੁੜ ਨਾ ਖਾਇਆ ਕਰ ਦੋਸਤੋ ਇਸ ਦੁਨੀਆ ਵਿੱਚ ਬਿਨਾਂ ਮੰਗਿਆਂ ਸਭ ਤੋਂ ਜ਼ਿਆਦਾ ਦਿੱਤੇ ਜਾਣ ਵਾਲੀਆਂ ਚੀਜ਼ਾਂ ਹਨ ਸਲਾਹ ਅਤੇ ਉਪਦੇਸ਼ ਹਜ਼ਾਰਾਂ ਉਪਦੇਸ਼ਕ ਲੋਕਾਂ ਨੂੰ ਗਿਆਨ ਦਿੰਦੇ ਰਹਿੰਦੇ ਹਨ ਪਰ ਫਿਰ ਵੀ ਦੁਨੀਆ ਦਾ ਨੈਤਿਕ ਪੱਧਰ ਦਿਨੋ ਦਿਨ ਡਿੱਗਦਾ ਜਾ ਰਿਹਾ ਹੈ ਕਾਰਨ ਉਪਦੇਸ਼ਕ ਖੁਦ ਆਪਣੇ ਉਪਦੇਸ਼ ਉੱਤੇ ਅਮਲ ਨਹੀਂ ਕਰਦਾ ਜਦੋਂ ਫੋਨ ਦੀ ਘੰਟੀ ਵੱਜਦੀ ਹੈ ਤਾਂ ਅਸੀਂ ਖੁਦ ਆਪਣੇ ਬੱਚੇ ਨੂੰ ਇਹ ਕਹਿੰਦੇ ਹਾਂ ਕਿ ਫੋਨ ਸੁਣ ਤੇ ਜੇ ਫਲਾਣਾ ਬੰਦਾ ਹੋਇਆ ਉਸਨੂੰ ਕਹਿ ਦੇਈਂ ਕਿ ਪਾਪਾ ਘਰ ਨਹੀਂ ਹਨ ਪਰ ਆਪਣੇ ਬੱਚੇ ਕੋਲੋਂ ਅਸੀਂ ਉਮੀਦ ਰੱਖਦੇ ਹਾਂ ਕਿ ਉਹ ਝੂਠ ਨਾ ਬੋਲਿਆ ਕਰੇ ਯਾਦ ਰੱਖੋ ਤੁਹਾਡੀ ਕਹੀ ਗੱਲ ਦਾ ਕੋਈ ਅਸਰ ਨਹੀਂ ਹੁੰਦਾ ਜੇ ਤੁਸੀਂ ਖੁਦ ਉਸ ਗੱਲ ਉੱਤੇ ਅਮਲ ਨਹੀਂ ਕਰਦੇ ਲੋਕਾਂ ਨੂੰ ਤੁਹਾਡੇ ਉਪਦੇਸ਼ ਦੀ ਨਹੀਂ ਤੁਹਾਡੇ ਵੱਲੋਂ ਕਾਇਮ ਕੀਤੀ ਉਦਾਹਰਣ ਦੀ ਲੋੜ ਹੈ ਵਿਚਾਰ ਅਤੇ ਆਵਾਜ਼ ਸਰਬਜੀਤ ਸਿੰਘ
ਖੂਬਸੂਰਤ ਦਿਨ ਦੀ ਖੂਬਸੂਰਤ ਸ਼ੁਰੂਆਤ ਸੂਰਜ ਦੀਆਂ ਸੁਨਹਿਰੀ ਕਿਰਨਾਂ ਰੁਮਕ ਦੀ ਪੌਣ ਅਸਮਾਨੀ ਚਾਦਰ ਦੇ ਥੱਲੇ ਲਹਿ ਲਹਾਉਂਦੀਆਂ ਫਸਲਾਂ ਦੇ ਨਾਲ ਲਹਿਰਾਂ ਤੁਹਾਡੀ ਸਵੇਰ ਨੂੰ ਹੋਰ ਨਿਖਾਰਨ ਲਈ ਪੇਸ਼ ਹੈ ਪ੍ਰੋਗਰਾਮ ਲਹਿਰਾਂ 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 ਤੁਹਾਡੇ ਮਨ ਦੇ ਵਲਵਲਿਆਂ ਦੀਆਂ ਲਹਿਰਾਂ ਤੁਹਾਡੇ ਵਡਮੁੱਲੇ ਵਿਚਾਰਾਂ ਦੀਆਂ ਲਹਿਰਾਂ ਤੁਹਾਡੇ ਦਿਲ ਦੇ ਜਜ਼ਬਾਤਾਂ ਦੀਆਂ ਵੱਖਰਾ ਦਿਨ ਵੱਖਰੀ ਆਵਾਜ਼ ਵੱਖਰੀ ਗਿਰਾਂ ਸੋਮਵਾਰ ਤੋਂ ਸ਼ੁੱਕਰਵਾਰ ਸਿਡਨੀ ਆਸਟ੍ਰੇਲੀਆ ਸਮੇਂ ਦੇ ਮੁਤਾਬਕ ਸਵੇਰੇ 8 ਵਜੇ ਤੋਂ 10 ਵਜੇ ਤੱਕ। ਲਹਿਰਾਂ 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 ਲਹਿਰਾਂ।
ਜੀ ਦੋਸਤੋ, ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਲਹਿਰਾਂ ਪ੍ਰੋਗਰਾਮ ਦੇ ਵਿੱਚ। ਤੇ ਸਮਾਂ ਹੋ ਗਿਆ ਹੈ ਪੰਜਾਬ ਦੇ ਵਿੱਚ 3:55, ਤੇ ਜੇਕਰ ਸਿਡਨੀ ਦੀ ਗੱਲ ਕਰੀਏ ਤਾਂ 8:25 ਸਵੇਰ ਦੇ ਹੋ ਚੁੱਕੇ ਨੇ। ਤੇ ਮੈਂ ਗੁਰਸੇਵਕ ਸਿੰਘ ਕਿਹਦੇ ਨਾਲ ਸਾਥ ਦੇ ਰਹੇ ਨੇ ਸਰਬਜੀਤ ਭਾਜੀ। ਸੋ ਪਹਿਲਾਂ ਅਸੀਂ ਥੋੜੀਆਂ ਅਹਿਮ ਖਬਰਾਂ ਦੇ ਉੱਤੇ ਝਾਤ ਮਾਰਦੇ ਚੱਲੀਏ, ਇਸ ਤੋਂ ਉਪਰੰਤ ਸਾਨੂੰ ਤੁਹਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁਆਇਨ ਕਰਨਗੇ ਸਾਡੇ ਮਹਿਮਾਨ। ਜਿਹੜੀਆਂ ਰਾਤ ਦੀਆਂ ਅਹਿਮ ਖਬਰਾਂ ਜਿਹੜੀਆਂ ਆ ਰਹੀਆਂ ਨੇ ਤਾਂ ਉਹਨੇ ਖਡੂਰ ਸਾਹਿਬ ਦੇ ਵਿੱਚ ਜਿਹੜਾ ਪਟਾਕਿਆਂ ਦੀ ਫੈਕਟਰੀ ਦੇ ਵਿੱਚ ਬੰਬ ਧਮਾਕਾ ਹੋਇਆ, ਜਿਹੜਾ ਧਮਾਕਾ ਹੋਇਆ। ਸੋ ਇਹ ਕੱਲ ਰਾਤ ਦੀ ਜਿਹੜੀ ਅਹਿਮ ਖਬਰ ਚੱਲ ਰਹੀ ਆ। ਤੇ ਜਿਹੜੀ ਬਟਾਲਾ ਦੀ ਪਟਾਕਾ ਫੈਕਟਰੀ ਦੇ ਵਿੱਚ ਧਮਾਕੇ ਤੋਂ ਬਾਅਦ ਅੱਗ ਲੱਗੀ ਆ, ਤੇ ਹੁਣ ਤੱਕ ਦੱਸਿਆ ਜਾ ਰਿਹਾ ਕਿ 30 ਲੋਕਾਂ ਦੀ ਮੌਤ ਹੋ ਗਈ ਆ। ਤੇ ਇੱਥੋਂ ਦੀ ਜਿਹੜੀ ਪੁਲਿਸ ਨੇ ਇਹ ਜਾਣਕਾਰੀ ਦਿੱਤੀ ਹੈ, ਗੁਰਦਾਸਪੁਰ ਪੁਲਿਸ ਨੇ ਉਹਨੂੰ ਦੱਸਿਆ ਕਿ 30 ਲੋਕਾਂ ਦੀ ਮੌਤ ਤੋਂ ਬਾਅਦ 27 ਲੋਕੀ ਜ਼ਖਮੀ ਦੱਸੇ ਜਾ ਰਹੇ ਨੇ। ਤੇ ਆਸ਼ੰਕਾ ਜਤਾਈ ਆ ਕਿ ਹਜੇ ਹੋਰ ਵੀ ਲੋਕ ਉੱਥੇ ਫੈਕਟਰੀ ਵਾਲੀ ਜਗ੍ਹਾ ਤੇ ਫਸੇ ਹੋਣਗੇ। ਤੇ ਪੰਜਾਬ ਦੇ ਮੁੱਖ ਮੰਤਰੀ ਨੇ ਜਿਹੜੇ ਮਰਨ ਵਾਲਿਆਂ ਦੇ ਪਰਿਵਾਰਾਂ ਦੇ ਲਈ 2 ਲੱਖ ਰੁਪਈਆ ਤੇ ਜਿਹੜੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਆ ਤੇ ਉਹਨਾਂ ਦੇ ਲੋਕਾਂ ਨੂੰ 50,000 ਰੁਪਏ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ। ਤੇ ਗੰਭੀਰ ਰੂਪ ਦੇ ਵਿੱਚ ਜਿਹੜੇ ਲੋਕ ਜ਼ਖਮੀ ਹੋਏ ਆ ਤੇ ਉਹਨਾਂ ਨੂੰ ਅੰਮ੍ਰਿਤਸਰ ਦੇ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ ਸੀਗਾ। ਤੇ ਜਿਹੜੇ ਮਾਮੂਲੀ ਰੂਪ ਦੇ ਵਿੱਚ ਲੋਕ ਜ਼ਖਮੀ ਨੇ ਉਹਨਾਂ ਨੂੰ 25,000 ਤੱਕ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ ਗਿਆ ਹੈ ਕੈਪਟਨ ਅਮਰਿੰਦਰ ਸਿੰਘ ਵੱਲੋਂ। ਸੋ ਹਜੇ ਸਟਿਲ ਜਿਹੜੇ ਨੰਬਰਸ ਨੇ ਵਧਣ ਦੀ ਖਾਸਾ ਜ਼ਾਹਰ ਕੀਤਾ ਜਾ ਰਿਹਾ ਹੈ ਕਿ 23 ਤੋਂ ਨੰਬਰ ਵੱਧ ਸਕਦੇ ਨੇ। ਤੇ ਕੀ ਕਾਰਨ ਨੇ, ਕਾਰਨ ਹਜੇ ਨਿਕਲ ਕੇ ਆਉਣਗੇ ਕਿ ਫਿਰ ਪਤਾ ਲੱਗਿਆ ਕੀ ਕਾਰਨਾਂ ਕਰਕੇ ਇਹ ਹੋਇਆ। ਤੇ ਦੂਜੇ ਪਾਸੇ ਅਸੀਂ ਗੱਲ ਕਰੀਏ ਖਡੂਰ ਸਾਹਿਬ ਰੋਡ, ਕਹਿੰਦੇ ਬੁੱਧਵਾਰ ਰਾਤ ਤਕਰੀਬਨ 7:45 ਪਿੰਡ ਕਲੇਰ ਦੇ ਇੱਕ ਖੇਤ ਵਿੱਚ ਧਮਾਕਾ ਹੋਇਆ, ਜਿਸ ਵਿੱਚ 2 ਨੌਜਵਾਨਾਂ ਦੀ ਮੌਤ ਹੋ ਗਈ ਤੇ ਜਦਕਿ ਇੱਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਆ ਤੇ ਉਸਨੂੰ ਸ਼ਹਿਰ ਦੇ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਤੇ ਉੱਥੋਂ ਦੇ ਗੁਆਂਢੀ ਪਿੰਡ ਦੇ ਬਚੜੇ ਦੇ ਸਰਪੰਚ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਧਮਾਕੇ ਦੀ ਕਹਿੰਦੇ ਆਵਾਜ਼ ਗੂੰਜ ਇੰਨੀ ਸੀ ਕਿ 4 ਕਿਲੋਮੀਟਰ ਤੱਕ ਸੁਣਾਈ ਦਿੱਤੀ। ਤੇ ਮੌਕੇ ਤੇ ਪੁੱਜੇ ਲੋਕਾਂ ਨੇ ਦੱਸਿਆ ਕਿ ਦੇਰ ਰਾਤ ਖੇਤ ਨੇੜੇ ਜਦੋਂ ਧਮਾਕਾ ਹੋਇਆ ਤਾਂ ਇੱਕ ਨੌਜਵਾਨ ਲਹੂ ਲੁਹਾਨ ਹੋਇਆ ਸੜਕ ਵੱਲ ਭੱਜਿਆ ਤੇ DSP ਸਬ ਡਿਵੀਜ਼ਨ ਗੋਇੰਦਵਾਲ ਸਾਹਿਬ ਰਵਿੰਦਰਪਾਲ ਸਿੰਘ ਢਿੱਲੋਂ ਨੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ ਕਿ ਰਾਤ 11:30 ਤੱਕ ਘਟਨਾ ਵਾਲੀ ਥਾਂ ਤੇ ਦੋਵੇਂ ਲਾਸ਼ਾਂ ਪਈਆਂ ਹੋਈਆਂ ਸਨ। ਤੇ ਜਿਹੜੇ ਮ੍ਰਿਤਕ ਦੀ ਪਛਾਣ ਹਰਪ੍ਰੀਤ ਸਿੰਘ ਵਾਸੀ ਬਚੜੇ ਪਿੰਡ ਬਚੜੇ ਤੇ ਵਿਕਰਮ ਸਿੰਘ ਵਿੱਕੀ ਵਾਸੀ ਪਿੰਡ ਕਦਗਲ ਵਜੋਂ ਹੋਈ ਆ। ਤੇ ਜਦਕਿ ਗੰਭੀਰ ਰੂਪ ਦੇ ਵਿੱਚ ਜਿਹੜਾ ਨੌਜਵਾਨ ਜ਼ਖਮੀ ਹੋਇਆ ਤੇ ਉਹਨਾਂ ਦਾ ਨਾਮ ਗੁਰਜੰਟ ਸਿੰਘ ਜੰਟਾ ਬਚੜੇ ਰਹਿਣ ਵਾਲਾ ਦੱਸਿਆ ਜਾਂਦਾ ਹੈ। ਤੇ ਪੁਲਿਸ ਸੂਤਰਾਂ ਨੇ ਜਿਹੜੀ ਗੱਲ ਕਹੀ ਹੈ ਕਿ ਬੰਬ ਨੁਮਾ ਚੀਜ਼ ਨੂੰ ਦਬਾਇਆ ਗਿਆ ਸੀਗਾ ਖੇਤਾਂ ਦੇ ਵਿੱਚ ਤੇ ਜਿਸ ਨੂੰ ਕੱਢਦੇ ਸਮੇਂ ਇਹ ਧਮਾਕਾ ਹੋਇਆ। ਸੋ DSP ਢਿੱਲੋਂ ਨੇ ਕਿਹਾ ਕਿ ਫਿੰਗਰ ਪ੍ਰਿੰਟ ਮਾਹਿਰਾਂ ਤੇ ਬੰਬ ਨਕਾਰਾ ਕਰਨ ਵਾਲੇ ਦਸਤੇ ਨੂੰ ਬੁਲਾ ਕੇ ਜਾਂਚ ਕੀਤੀ ਜਾ ਰਹੀ ਆ। ਤੇ ਪੁਲਿਸ ਅੱਤਵਾਦੀ ਕਨੈਕਸ਼ਨ ਦੀ ਵੱਲੋਂ ਦੇ ਪੱਖ ਤੋਂ ਵੀ ਇਸਦੀ ਜਾਂਚ ਕਰੇਗੀ। ਸੋ ਇਹ ਜਿਹੜੀਆਂ ਅਹਿਮ ਖਬਰਾਂ ਸੀਗੀਆਂ ਰਾਤ ਦੀਆਂ ਉਹ ਤੁਹਾਨੂੰ ਸਾਂਝੀਆਂ ਕੀਤੀਆਂ। ਸੋ ਹੁਣ ਤੁਸੀਂ ਇੱਕ ਗੀਤ ਸੁਣੋ, ਗੀਤ ਤੋਂ ਉਸ ਵਾਰ ਅਸੀਂ ਪ੍ਰੋਗਰਾਮ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ ਤੇ ਸੁਣੋ ਇੱਕ ਗੀਤ, ਮਿਲਦੇ ਹਾਂ ਇਸ ਗੀਤ ਤੋਂ ਬਾਅਦ।
ਹਰਮਨ ਸਟੂਡੀਓ 'ਚ ਕਰਨ ਲਈ ਦਿਲ ਦੀਆਂ ਗੱਲਾਂ, ਸੁਣਨ ਲਈ ਮਨਪਸੰਦ ਗੀਤ, ਜੁੜੋ ਵੱਖ-ਵੱਖ ਮਾਧਿਅਮ ਤੋਂ। ਕਰੋ ਈਮੇਲ request@harmanradio.com ਤੇ ਜਾਂ ਕਰੋ ਜੁਆਇਨ ਟੈਲੀਗ੍ਰਾਮ +917508014489 ਤੇ ਜਾਂ ਕਰੋ ਕਲਿੱਕ telegram.me/harmanradioaustralia। ਸਾਨੂੰ ਤੁਸੀਂ ਫੋਨ ਵੀ ਕਰ ਸਕਦੇ ਹੋ, ਸਾਡਾ ਫੋਨ ਨੰਬਰ ਹੈ +612859211। ਜਾਂ ਕਰੋ ਜੁਆਇਨ ਸਕਾਈਪ ਤੇ, ਸਾਡਾ ਸਕਾਈਪ ਲਿੰਕ ਹੈ harman.radio.com। ਸੁਣਦੇ ਰਹੋ ਆਵਾਜ਼ ਦੇ ਸੰਗ, ਜ਼ਿੰਦਗੀ ਦੇ ਸੰਗ, ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ, ਜਜ਼ਬਾ ਪੰਜਾਬੀ।
खूबसूरत दिन की खूबसूरत शुरुआत, सूरज दियां सुनहरी किरणां रुमक दी पौण, आसमानी चादर दे थले लह लहाउंदियां फसलां दे नाल लहरां लहरां तुहाडी सवेर नूं होर निखारन लई पेश है प्रोग्राम लहरां 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 तुहाडे मन दे वलवलियां दियां लहरां तुहाडे वडमुल्ले विचारां दियां लहरां तुहाडे दिल दे जज्बातां दियां वखरा दिन वखरी आवाज वखरी आवाज वखरी गिरां लहरां सोमवार तो शुक्रवार सिडनी आस्ट्रेलिया समय के मुताबिक सवेरे 8 बजे तो 10 बजे तक लहरां लहरां
जी। दोस्तों एक बार फिर तो स्वागत है तुहाडा लहरां प्रोग्राम दे विच, ते तुसीं सुन रहे हो हरमन रेडियो, ते मैं गुरसेवक सिंह। सो साडे नाल प्रोग्राम दे विच साडे स्रोते वी जुड़ रहे ने, जगतार गिल ढुड्डी के हांगकांग तो भाजी हुणी सुनेहा भेजा। सो हर वार की तरह विचार दे नाल सांझ बना रहे ने प्रोग्राम दे विच, ते लिखदे ने कहिंदे चेहरे ते मुस्कान दा मतलब ए नहीं कि जिंदगी विच संघर्ष नहीं है, कारण परमात्मा ते भरोसा ही बहुत ज्यादा है। शुभ सवेर आख रहे ने सारे ही श्रोतिया। सो जगतार भाई बहुत बहुत धन्यवाद, बहुत ही सोहना विचार हर वार की तरह। सो अक्सर परमात्मा से साडा कीता विश्वास कारण भी असीं कॉन्फिडेंस दे विच रहिंदे आ, सो उही कारण हुंदा साडा मुस्कान दा। बहुत सोहना विचार, सो बहुत धन्यवाद तुहाडा प्रोग्राम दे विच सांझ बनाउण दे लई। सो जिदा कि मैं पहला दस्सिया सीगा कि अज प्रोग्राम दे विच साडे नाल टीचर्स डे दे उत्ते अज एक अध्यापक साडे नाल ज्वाइन करनगे। तो मैं बेसिकली पहला दसदा चला कि मेरे टीचर रहे ने, उन्होंने दे कोल पढ़े हैं। तो दसवीं दे विच सानूं मैथ पढ़ाउंदे सीगे, ते नवांशहर दे दुआबा ते नैशनल स्कूल दे विच सेवा निभा रहे ने। तो मैं स्वागत करना चाहूंगा सरदार परविंदर सिंह जी होना का। सत श्री अकाल सर, स्वागत है तुहाडा प्रोग्राम दे विच।
सत श्री अकाल जी, समूह श्रोतियां नूं मेरे वल्लों प्यार भरी सत श्री अकाल।
सो अज हां जी सर, पहला तो टीचर्स डे उत्ते मेरे वालों तुहानूं बहुत बहुत वधाइयां ते शुभकामनावां भी।
धन्यवाद जी।
हाँ जी सर, तुसीं जदों टीचर्स डे आउंदा है ते की तुहाडी की फीलिंग्स हुंदियां एज ए टीचर, तुसीं बहुत लंबे समय तों एज अध्यापक सेवा निभा रहे हो।
हाँ जी, इस तरह है जी, जदों टीचर डे आउंदा है आपां इक अध्यापक दे तौर दे उत्ते सानूं इह माण हुंदा जदों जिहड़े साडे विद्यार्थी इत्थों पढ़ के जांदे आ साडे कोलों, जदों सानूं इह लगदा हैगा वी इह बहुत उच्चियां बुलंदियां दे विच पहुंचदे आ। तकरीबन जिद्दां अपना स्कूल की गल कर रहे हां, तुसीं साडे स्टूडेंट भी रहे हां, साडे स्कूल दे विच पिछले समय तो काफी नवें शहर दे विच स्कूल जिहड़ा आ काफी उचाइयां दे विच बुलंदियां दे विच हैगा, ते इत्थे दे जिहड़े विद्यार्थी आ काफी उच्चियां पदवियां दे उत्ते पहुंचे आ हर एक जगह दे उत्ते। जदों तकरीबन 5 सितंबर जिस दिन हुंदा बहुत सारे विद्यार्थियों दीआं सानूं शुभकामनावां आउंदियां, उस वेले मन दे विच खुशी हुंदी है कि विद्यार्थी जिहड़े आ उह 5 सितंबर नूं इक अध्यापक दिवस दे तौर दे उत्ते सानूं जिहड़ा याद रखदे आ
जी। ते सर जिहड़ी मैं एक गल पुछणी चाहांगा कि जदों तुहानूं किन्ने साल हो गए एज ए टीचर सेवा निभाउंदिआं?
मैनूं इत्थे 23 साल हो गए जी।
बदलाव आया, क्योंकि मैं गूगल तो जाके जा इंटरनेट से ब्राउज करके कर लेंगे, तो तुहानूं की बदल लगता बच्चों के सुभाव?
हाँ चलो, ये है सोशल मीडिया का एक जमाना आ गया, इंटरनेट के जुड़ के बच्चे जिहड़े आ काफी ਜਿਹੜੀ ਜਾਣਕਾਰੀ ਆ, ਪਹਿਲਾਂ ਕਿਉਂਕਿ ਜਾਣਕਾਰੀ ਸੀਮਤ ਹੁੰਦੀ ਸੀਗੀ, ਜੋ ਅਧਿਆਪਕ ਨੇ ਦੱਸਣਾ ਸੀਗਾ ਉਹੀ ਵਿਦਿਆਰਥੀ ਜਿਹੜੇ ਸੀਗੇ ਉਹਨੂੰ ਗੇਨ ਕਰਦੇ ਸੀਗੇ ਜਾਂ ਉਹ ਜਾਣਕਾਰੀ ਲੈਂਦੇ ਸੀ। ਪਰ ਹੁਣ ਕਿਉਂਕਿ ਇੰਟਰਨੈਟ ਦਾ ਜ਼ਮਾਨਾ ਹੋ ਗਿਆ, ਜਦੋਂ ਅਸੀਂ ਕੋਈ ਗੱਲ ਕਰਦੇ ਹਾਂ ਤਾਂ ਜਿਹੜੇ ਵਿਦਿਆਰਥੀ ਆ ਉਹਨੂੰ ਹੋਰ ਡਿਟੇਲ ਦੇ ਵਿੱਚ ਕਰਕੇ ਸਾਡੇ ਨਾਲ ਡਿਸਕਸ਼ਨ ਕਰਦੇ ਆ। ਵੈਸੇ ਉੱਦਾਂ ਜੇ ਦੇਖਿਆ ਜਾਵੇ ਕਿਉਂਕਿ ਹੁਣ ਜ਼ਿਆਦਾ ਇੰਟਰਨੈਟ ਦਾ ਜ਼ਮਾਨਾ ਹੋਣ ਕਰਕੇ ਕੁਛ ਕੁ ਵਿਦਿਆਰਥੀ ਇਹੋ ਜਿਹੇ ਹੈਗਾ, ਬਹੁਤਾ ਜਿਹੜਾ ਸੋਸ਼ਲ ਮੀਡੀਆ ਦਾ ਜਿਹੜਾ ਮੈਸੇਜ ਯੂਜ ਜ਼ਿਆਦਾ ਹੋ ਰਿਹਾ, ਕਿਉਂਕਿ ਉਹ ਜ਼ਿਆਦਾ ਜਿਹੜਾ ਵਟਸਐਪ ਜਾਂ ਹੋਰ ਇਹੋ ਜਿਹੀਆਂ ਜਿਹੜੀਆਂ ਹੈਗੀਆਂ ਉਹਦੇ ਨਾਲ ਜੋੜ ਕੇ ਜਾਂ ਫੇਸਬੁੱਕ ਦੇ ਨਾਲ ਜੋੜ ਕੇ ਬਹੁਤਾ ਜਾਣਕਾਰੀ ਜਿਹੜੀ ਐਕਚੁਅਲ ਜਿਹੜੀ ਜਾਣਕਾਰੀ ਆ ਉਹ ਲੈਣੀ ਘੱਟ ਆ। ਪਰ ਜਿਹੜੇ ਵਿਦਿਆਰਥੀ ਚੰਗੇ ਹੈਗੇ ਆ ਉਹ ਇਹਦੇ ਨਾਲ ਜੁੜ ਕੇ ਕਾਫੀ ਵਧੀਆ ਤਰੀਕੇ ਦੇ ਨਾਲ ਉਹਨਾਂ ਦੀ ਜਾਣਕਾਰੀ ਦੇ ਵਿੱਚ ਪਹਿਲਾਂ ਨਾਲੋਂ ਜ਼ਿਆਦਾ ਵਾਧਾ ਹੋ ਗਿਆ।
ਠੀਕ ਹੈ ਜੀ। ਤੁਸੀਂ ਪਰਟੀਕੁਲਰਲੀ ਏਦਾਂ ਵੀ ਦੇਖਿਆ ਕਿ ਬੱਚਿਆਂ ਦੇ ਸੁਭਾਅ ਦੇ ਵਿੱਚ ਵੀ ਕੋਈ ਫਰਕ ਆ ਰਿਹਾ, ਜਿੱਦਾਂ ਕਿ 20 ਸਾਲਾਂ ਦੇ ਵਿੱਚ ਕਿੰਨਾ ਕੁ ਫਰਕ ਦੇਖਦੇ ਹੋ, ਕਿਸ ਤਰ੍ਹਾਂ ਦਾ ਫਰਕ ਦੇਖਦੇ?
ਹਾਂ, ਸੁਭਾਅ ਦੇ ਵਿੱਚ ਤਾਂ ਕਾਫੀ ਜ਼ਿਆਦਾ ਫਰਕ ਆ ਰਿਹਾ। ਜਿਸ ਤਰ੍ਹਾਂ ਜਿੱਦਾਂ ਆਪਾਂ ਕਹਿ ਦਈਏ ਕਿ ਪਹਿਲਾਂ ਜਿਹੜੇ ਵਿਦਿਆਰਥੀਆਂ ਦੇ ਵਿੱਚ ਅਧਿਆਪਕਾਂ ਦੇ ਪ੍ਰਤੀ ਬਹੁਤ ਸਤਿਕਾਰ ਹੁੰਦਾ ਸੀ, ਤੇ ਹੁਣ ਜਿਹੜਾ ਆ ਉਹ ਸਤਿਕਾਰ ਕਾਫੀ ਜਿੱਦਾਂ ਕਮੀ ਸਾਨੂੰ ਮਹਿਸੂਸ ਹੋ ਰਹੀ ਹੈ, ਇਹਦੇ ਵਿੱਚ ਕਾਫੀ ਕਮੀ ਆ ਰਹੀ ਆ ਅਧਿਆਪਕ ਵਿਦਿਆਰਥੀਆਂ ਦੀ, ਜਿਹੜਾ ਕਿਉਂਕਿ ਏਦਾਂ ਇੱਕ ਹੈਗਾ ਆਪਾਂ ਦੋ ਹੀ ਇਹਦੇ ਵਿੱਚ ਦੋ ਪੱਖ ਮੈਂ ਲੈ ਸਕਦਾ ਵੀ ਇੱਕ ਤਾਂ ਹੈਗਾ ਵੀ ਚਲੋ ਵਿਦਿਆਰਥੀਆਂ ਦੇ ਵਿੱਚ ਇੱਕ ਸੋਸ਼ਲ ਮੀਡੀਆ ਦਾ ਕਹਿ ਲਈਏ ਜਾਂ ਉਹਨਾਂ ਦਾ ਸਮਾਜ ਦਾ ਕੁਛ ਇਹੋ ਜਿਹਾ ਹੋ ਗਿਆ ਤੇ ਜਾਂ ਕੁਛ ਸਰਕਾਰਾਂ ਦੀ ਹੋ ਗਈ ਅਧਿਆਪਕਾਂ ਦੇ ਉੱਪਰ ਵੀ ਲਗਾਮ ਲੱਗ ਗਈ ਵੀ ਵਿਦਿਆਰਥੀਆਂ ਨੂੰ ਇੱਥੇ ਤੱਕ ਆਪਾਂ ਕੁਛ ਕਹਿ ਸਕਦੇ ਹਾਂ, ਪੂਰੇ ਨੂੰ ਵੱਧ ਕੁਛ ਨਹੀਂ ਕਿਹਾ ਜਾ ਸਕਦਾ। ਪਹਿਲਾਂ ਜਿਹੜਾ ਸੀਗਾ ਉਹ ਅਧਿਆਪਕ ਦੇ ਵਿਦਿਆਰਥੀ ਦਾ ਜਿਹੜਾ ਰਿਸ਼ਤਾ ਸੀ ਬੜਾ ਵਧੀਆ, ਇੱਕ ਟੀਚਰ ਦਾ ਸਕੂਲ ਤੇ ਟੀਚਰ ਵਾਲਾ ਰਿਸ਼ਤਾ ਸੀ। ਹੁਣ ਕੁਛ ਕੁ ਚਲੋ ਆਪਾਂ ਇਹ ਵੀ ਕਹਿ ਸਕਦੇ ਹਾਂ ਕੋਈ ਕਮਰਸ਼ੀਅਲ ਹੋ ਗਿਆ, ਟਿਊਸ਼ਨ ਆ ਗਈਆਂ, ਹੁਣ ਅਧਿਆਪਕ ਜਿਹੜੇ ਆ ਉਹ ਜ਼ਿਆਦਾ ਕਮਰਸ਼ੀਅਲ ਸੋਚਦੇ ਫੋਨ ਕਰਕੇ, ਜਿਹੜਾ ਅਧਿਆਪਕ ਦਾ ਤੇ ਵਿਦਿਆਰਥੀ ਦਾ ਜਿਹੜਾ ਗੁਰੂ ਚੇਲੇ ਵਾਲਾ ਰਿਸ਼ਤਾ ਸੀ ਉਹਦੇ ਵਿੱਚ ਕਾਫੀ ਕਮੀ ਮਹਿਸੂਸ ਹੋ ਰਹੀ ਹੈ। ਜਿਹੜਾ ਪਹਿਲਾਂ ਜਦੋਂ 20-22 ਸਾਲ ਪਹਿਲਾਂ ਜਿਹੜਾ ਸਤਿਕਾਰ ਹੁੰਦਾ ਸੀ ਅਧਿਆਪਕਾਂ ਦਾ, ਉਹ ਸਤਿਕਾਰ ਦੇ ਵਿੱਚ ਕਾਫੀ ਜ਼ਿਆਦਾ ਸਾਨੂੰ ਘਾਟ ਮਹਿਸੂਸ ਹੋ ਰਹੀ ਆ।
ਇੱਥੇ ਮੈਂ ਨਾ ਸੋਚਿਆਂ ਨਾਲ ਇੱਕ ਘਟਨਾ ਵੀ ਸਾਂਝੀ ਕਰਨੀ ਚਾਹੂੰਗਾ। ਸਰ, ਤੁਹਾਡਾ ਡਾਇਲੋਗ ਹੁੰਦਾ ਸੀ, ਮੈਨੂੰ ਅਕਸਰ ਚੇਤੇ ਆਉਂਦਾ ਤੇ ਜਦੋਂ ਆਪਣੇ ਮੈਂ ਜਿਹੜੇ ਕਲਾਸ ਦੇ ਜਿਹੜੇ ਸਟੂਡੈਂਟ ਨੇ ਉਹਨਾਂ ਨਾਲ ਗੱਲਬਾਤ ਅਕਸਰ ਹੁੰਦੀ ਰਹਿੰਦੀ ਆ, ਤੇ ਤੁਹਾਡੇ ਬਾਰੇ ਜਦੋਂ ਗੱਲ ਹੁੰਦੀ ਤਾਂ ਉਹ ਗੱਲ ਅਸੀਂ ਅਕਸਰ ਕਰਦੇ ਹਾਂ। ਤਾਂ ਮੈਂ ਸੋਚਿਆ ਨੂੰ ਇੱਥੇ ਦੱਸਣਾ ਚਾਹੂੰਗਾ ਕਿ ਸਾਡੀ ਕਲਾਸ ਦੇ ਵਿੱਚ ਇਹਦਾ 3 ਰੋਜ਼ ਹੁੰਦੀਆਂ ਸੀਗੀਆਂ, ਬੋਇਜ਼ ਸਕੂਲ ਸੀਗਾ ਤੇ 10ਵੀਂ ਦੇ ਵਿੱਚ ਸੀ। ਤਾਂ ਸਰ ਅਕਸਰ ਕਹਿੰਦੇ ਹੁੰਦੇ ਸੀਗੇ ਕਿ ਜਿਹੜੇ ਲੈਫਟ ਸਾਈਡ ਤੇ ਬੈਠੇ ਹੁੰਦੇ ਸੀ ਨਿਆਣੇ ਕਿ ਇਹ ਉਹ ਬੱਚੇ ਆ ਕਿ ਇਹਨਾਂ ਨੂੰ ਜਿੰਨਾ ਮਰਜ਼ੀ ਪੜ੍ਹਾ ਲਈਏ ਇਹਨਾਂ ਦਿਮਾਗ ਚ ਨਹੀਂ ਪੈਣਾ, ਤੇ ਇਹਨਾਂ ਨੂੰ ਮੈਂ ਸਿਰਫ ਪਾਸ ਮਾਰਕਸ ਜੋਗਾ ਹੀ ਪੜ੍ਹਾਉਣਾ ਕਿ ਪਾਸ ਹੋ ਜਾਣ। ਤੇ ਸੱਜੇ ਪਾਸੇ ਜਿਹੜੇ ਬੈਠੇ ਹੁੰਦੇ ਸੀ ਤੇ ਉਹਨਾਂ ਨੂੰ ਕਹਿ ਦਿੰਦੇ ਸੀਗੇ ਕਿ ਆਹ ਤਾਂ ਚਲੋ ਮੈਂ ਪੜ੍ਹਾਉਣਾ ਆ ਪੜ੍ਹ ਲੈਂਦੇ ਆ, ਹਨਾ, ਇਹਨਾਂ ਨੂੰ ਕੋਈ ਐਕਸਟਰਾ ਐਫਰਟ ਕਰਨ ਦੀ ਲੋੜ ਨਹੀਂ ਪੈਂਦੀ। ਤੇ ਜਿਹੜੀ ਸਾਡੀ ਕਲਾਸ ਦੀ ਵਿਚਾਲੀ ਲਾਈਨ ਹੁੰਦੀ ਸੀਗੀ ਉੱਥੇ ਸਾਰੇ ਪਲੇਅਰ ਬੈਠੇ ਹੁੰਦੇ ਸੀਗੇ ਜਿਹੜੇ ਸਪੋਰਟਸ 'ਚ ਪਾਰਟੀਸਪੇਟ ਕਰਦੇ ਹੁੰਦੇ ਸੀਗੇ, ਤੇ ਸਭ ਨੇ ਨਾਲ ਤਾਂ ਡੰਡਾ ਚੱਕਣਾ, ਨਾਲ ਕਹਿੰਦੇ ਇਹਨਾਂ ਦਾ ਪੀਰ ਆ, ਇਹਨਾਂ ਦਿਮਾਗ ਹੈਗੇ ਆ ਪਰ ਡੰਡੇ ਨਾਲ ਚੱਲਦੇ ਆ, ਤੇ ਇਹਨਾਂ 'ਚ ਬੈਸਟ ਕਢਾ ਕੇ ਹੱਟਣਾ, ਇਹਨਾਂ ਦੇ ਅੰਦਰੋਂ ਜਿਹੜਾ ਬੈਸਟ ਆ ਉਹ ਮੈਂ ਕੱਢੂੰਗਾ ਡੰਡੇ ਦੇ ਨਾਲ। ਤੇ ਸਰ ਉਹ ਵੈਸੇ ਵਾਕਈ ਆ ਗੱਲ ਸੱਚੀ ਹੁੰਦੀ ਸੀਗੀ ਕਿ ਬਿਨਾਂ ਡੰਡੇ ਤੋਂ ਸਾਡੇ ਦਿਮਾਗ ਨਹੀਂ ਚੱਲਦੇ ਹੁੰਦੇ, ਐਫਰਟ ਨਹੀਂ ਕਰਦੇ ਬਿਨਾਂ ਡਰ ਤੋਂ। ਅਕਸਰ ਸੁਰਖੀਆਂ ਬਣੀਆਂ ਹੁੰਦੀਆਂ, ਨਵੇਂ ਟੀਚਰ ਨੂੰ ਧਰਨੇ ਦੇਣੇ ਪੈਂਦੇ, ਬੱਚਿਆਂ ਨੂੰ ਟਾਈਮ ਨਹੀਂ ਦੇ ਪਾਉਂਦੇ ਉਸ ਸਕੂਲਾਂ ਦੇ ਵਿੱਚ, ਆਪਣੇ ਹੱਕਾਂ ਦੇ ਲਈ ਉਹਨਾਂ ਨੂੰ ਬਾਹਰ ਜਾ ਕੇ ਲੜਨਾ ਪੈਂਦਾ। ਚੈਲੇਂਜਸ ਕਿੰਨੇ ਕੁ ਵੱਧ ਗਏ ਹੁਣ ਟੀਚਰਸ ਨੂੰ?
ਚੈਲੇਂਜਸ ਵੀ ਕਾਫੀ ਵੱਧ ਗਏ ਆ, ਉਹਦੇ ਵਿੱਚ ਕਾਰਨ ਇਹੀ ਆ ਕੁਛ ਕਿ ਸਰਕਾਰਾਂ ਦੇ ਤਾਂ ਆਪਾਂ ਕਹਿ ਲਈਏ ਕਿ ਐਜੂਕੇਸ਼ਨ ਦੇ ਪ੍ਰਤੀ ਜਿਹੜੀ ਆ ਉਹ ਨੀਤੀ ਦੇ ਵਿੱਚ ਬਦਲਾਅ ਆ ਰਿਹਾ, ਤੇ ਅਧਿਆਪਕਾਂ ਦੀਆਂ ਲੋੜਾਂ ਵੀ ਜਿੱਦਾਂ ਕਾਫੀ ਜ਼ਿਆਦਾ ਆ। ਹੁਣ ਸਮਾਜ ਦੇ ਵਿੱਚ ਰਹਿੰਦੇ ਆ, ਅਧਿਆਪਕ ਦਾ ਇੱਕ ਰੁਤਬਾ ਹੁੰਦਾ, ਉਹਨੂੰ ਵਧਾਉਣ ਉਹਨੂੰ ਮੇਨਟੇਨ ਰੱਖਣ ਦੇ ਵਾਸਤੇ ਉਹਨਾਂ ਨੂੰ ਚਾਹੇ ਸੈਲਰੀ ਤੇ ਕਹਿ ਲਈਏ ਜਾਂ ਹੋਰ ਉਹਨਾਂ ਦੀਆਂ ਲੋੜਾਂ ਹੈਗੀਆਂ, ਜਦੋਂ ਵੀ ਉਹਨਾਂ ਨੂੰ ਸਰਕਾਰਾਂ ਕਈ ਵਾਰ, ਹੁਣ ਸਾਡੇ ਸਕੂਲ ਹੈਗੇ, ਸਾਡੇ ਗੌਰਮੈਂਟ ਸਕੂਲ ਹੈਗਾ, ਸਾਡੇ ਸਕੂਲਾਂ ਦੇ ਵਿੱਚ ਪ੍ਰੋਬਲਮ ਇਹ ਆ ਰਹੀ ਹੈ ਕਿ 2003 ਤੋਂ ਸਰਕਾਰ ਕੋਈ ਨਵੀਆਂ ਜਿਹੜੀਆਂ ਪੋਸਟਾਂ ਹੈ ਉਹ ਨਹੀਂ ਦੇ ਰਹੀਆਂ। ਪਹਿਲੀਆਂ ਜਿਹੜੀਆਂ ਸੀ ਜਿਹੜੇ ਬੰਦੇ ਰਿਟਾਇਰ ਹੋ ਰਹੇ ਆ ਉਹ ਪੋਸਟ ਜਿਹੜੀ ਆ ਉਹ ਖਤਮ ਹੋ ਰਹੀ ਆ। ਹੁਣ ਇਸ ਵੇਲੇ ਸਾਡੇ ਕੋਲ ਜਿਹੜੇ ਸਾਡੇ ਸਕੂਲ ਜਿਹੜੇ ਗੌਰਮੈਂਟ ਏਡਡ ਸਕੂਲ ਹੈਗੇ ਆ, ਤਕਰੀਬਨ ਪੰਜਾਬ ਦੇ ਵਿੱਚ 486 ਸਕੂਲ ਸੀਗੇ।
ਅੱਛਾ ਜੀ।
ਉਹਨਾਂ ਦੇ ਵਿੱਚੋਂ ਹੁਣ ਤਕਰੀਬਨ ਜਿਹੜੀਆਂ ਪੋਸਟਾਂ ਹੈ ਪਹਿਲਾਂ ਤਾਂ 10,000 ਤੋਂ ਉੱਪਰ ਪੋਸਟਾਂ ਸੀਗੀਆਂ, ਇਸ ਵੇਲੇ ਜਿਹੜੇ ਵਰਕਿੰਗ ਟੀਚਰ ਹੈਗੇ ਤਕਰੀਬਨ 2500-2600 ਜਿਹੜੇ ਆ ਉਹ ਅਧਿਆਪਕ ਰਹਿ ਗਏ ਸਕੂਲਾਂ ਦੇ ਵਿੱਚ। ਸਰਕਾਰ ਦੀਆਂ ਨੀਤੀਆਂ ਜਿਹੜੀਆਂ ਆ ਉਹ ਕਿਉਂ, ਇੱਥੇ ਸਾਡੇ ਸਕੂਲਾਂ ਦੇ ਤੁਸੀਂ ਦੇਖਿਆ ਹੀ ਆ ਆਪਣੇ ਸਕੂਲਾਂ ਦੇ ਵਿੱਚ ਸਾਰਿਆਂ ਦੇ ਵਿੱਚ ਜ਼ਿਆਦਾ ਗਰੀਬ ਬੱਚੇ ਪੜ੍ਹਦੇ ਸੀਗੇ ਜਿਹੜੇ ਕਮਜ਼ੋਰ ਵਰਗਾਂ ਦੇ ਨਾਲ ਸੰਬੰਧਿਤ ਸੀ, ਪਰ ਹੁਣ ਅਧਿਆਪਕ ਨਾ ਹੋਣ ਕਰਕੇ ਜਿਹੜਾ ਸਕੂਲਾਂ ਦੇ ਹਾਲਾਤ ਜਿਹੜੇ ਆ ਬਹੁਤੇ ਚੰਗੇ ਨਹੀਂ ਰਹਿ ਗਏ, ਉਹਦੇ ਵਾਸਤੇ ਸਾਨੂੰ ਕਈ ਵਾਰ ਧਰਨੇ ਦੇਣੇ ਪੈਂਦੇ ਆ ਜਾਂ ਸਰਕਾਰ ਦੇ ਨਾਲ ਐਜੂਕੇਸ਼ਨ ਕਰਨੀ ਪੈਂਦੀ ਆ। ਜਦੋਂ ਇਸ ਤਰ੍ਹਾਂ ਦਾ ਹੁੰਦਾ ਹੈਗਾ ਤਾਂ ਫਿਰ ਕੁਦਰਤੀ ਆ ਜਿਹੜਾ ਸਕੂਲ ਦੇ ਵਿੱਚ ਪੜ੍ਹਾਈ ਦਾ ਜਿਹੜਾ ਹੋਰ ਮਾਹੌਲ ਖਰਾਬ ਹੁੰਦਾ ਆ। ਤੇ ਮੈਂ ਤਾਂ ਇੱਕ ਅਧਿਆਪਕ ਦੇ ਤੌਰ ਦੇ ਉੱਤੇ ਇਹ ਵੀ ਕਹਿਣਾ ਚਾਹਾਂਗਾ ਕਿ ਜਿਹੜੀਆਂ ਸਰਕਾਰਾਂ ਆ ਉਹਨਾਂ ਨੂੰ ਅਧਿਆਪਕਾਂ ਦੇ ਜਿਹੜੇ ਉਹਨਾਂ ਦੀ ਉਹਨਾਂ ਬਾਰੇ ਜ਼ਰੂਰ ਸੋਚਣਾ ਚਾਹੀਦਾ, ਕਿਉਂਕਿ ਹਾਂਜੀ ਕਿਉਂਕਿ ਨਾ ਇਸ ਤਰ੍ਹਾਂ ਹੈਗਾ ਵੀ ਜਿੱਦਾਂ ਜਦੋਂ ਅਸੀਂ ਫ੍ਰੀਲੀ ਪੜ੍ਹਾਉਂਦੇ ਹਾਂ ਸਾਨੂੰ ਪਤਾ ਵੀ ਸਾਡੇ ਕੋਲ ਕੋਈ ਪ੍ਰੈਸ਼ਰ ਨਹੀਂ ਹੈਗਾ, ਉਹ ਵਧੀਆ ਤਰੀਕੇ ਦੇ ਨਾਲ ਪੜ੍ਹਾਇਆ ਜਾ ਸਕਦਾ।
ਠੀਕ ਹੈ ਜੀ, ਹਾਂਜੀ ਸਰ, ਮੈਂ ਇੱਕ ਜੇਕਰ ਦੂਜੇ ਐਂਗਲ ਤੋਂ ਦੇਖੀਏ ਜਾਂ ਫਿਰ ਜੋ ਹਾਲਾਤ ਨੇ ਸਰਕਾਰਾਂ ਬਣਾਉਂਦੀਆਂ ਨੇ,
ਬਿਲਕੁਲ
ਕਿਤੇ ਨਾ ਕਿਤੇ ਹਰ ਜਿਹੜੇ ਲੀਡਰ ਨੇ ਸਾਡੇ ਕਹਿ ਰਹੇ ਨੇ ਕਿ ਉਹ ਲੀਡਰ ਕਹਿ ਰਹੇ ਨੇ ਕਿ ਅਸੀਂ ਸੇਵਾ ਨਿਭਾ ਰਹੇ ਹਾਂ ਇੱਥੇ ਆਪਣੀ ਜਨਤਾ ਦੀ,
ਬਿਲਕੁਲ
ਸਕੂਲਾਂ ਦੇ ਵਿੱਚੋਂ ਨਿਕਲ ਕੇ ਜਾਂਦੇ ਆ, ਉਹ ਕੜੀ ਸਕੂਲਾਂ ਚ ਜੁੜਦੀ ਆ। ਜਦੋਂ ਤੋਂ ਤੁਸੀਂ ਸੰਘਰਸ਼ ਸ਼ੁਰੂ ਕੀਤੇ ਆ 2003 ਤੋਂ ਬਾਅਦ ਹੀ ਲਾ ਲਓ ਕਿ 75% ਅਸਾਮੀਆਂ ਖਾਲੀ ਪਈਆਂ ਨੇ,
ਤੇ
ਜੋ ਤੁਸੀਂ ਫੇਸ ਕਰ ਰਹੇ ਹੋ ਗਵਰਨਮੈਂਟ ਕਰ ਰਹੀ ਆ, ਤੇ ਕੋਈ ਐਕਸਟਰਾ ਐਫਰਟ ਹੁੰਦੇ ਟੀਚਰਸ ਵੱਲੋਂ ਜਦ ਤੁਸੀਂ ਬੈਠਦੇ ਆ ਕਿ ਬੱਚਿਆਂ ਨੂੰ ਅਸੀਂ ਏਦਾਂ ਐਜੂਕੇਟ ਕਰੀਏ ਜਾਂ ਮੋਰਲ ਵੈਲਿਊਜ਼ ਦਈਏ, ਇਹਨਾਂ ਦੇ ਵਿੱਚੋਂ ਹੀ ਲੀਡਰ ਬਣਨੇ ਨੇ ਹਨਾ। ਕੋਈ ਡਾਕਟਰ ਬਣਦਾ, ਕੋਈ ਇੰਜੀਨੀਅਰ ਬਣਦਾ, ਕਿਸੇ ਨੇ ਟੀਚਰ ਬਣ ਜਾਣਾ, ਲੀਡਰ ਵੀ ਇਹਨਾਂ ਦੇ ਵਿੱਚੋਂ ਬਣਨੇ ਨੇ। ਕੋਈ ਤੁਹਾਡੀ ਡਿਸਕਸ਼ਨ ਦਾ ਟੌਪਿਕ ਆ ਵੀ ਹੁੰਦਾ ਕਿ ਬੱਚਿਆਂ ਨੂੰ ਕਿਸ ਤਰ੍ਹਾਂ ਸਮਝਾਈਏ ਕਿ ਤਾਂ ਉਹਦੀ ਤਰੀਕ ਦੀ ਜਿਹੜੇ ਲੀਡਰ ਬਣਨਗੇ ਕਿ ਆਹ ਕੁਛ ਨੀਤੀਆਂ ਦੇ ਵਿੱਚ ਵਧੀਆ ਰਹਿਣ ਤੇ ਆਪਣੀ ਜ਼ਿੰਮੇਵਾਰੀ ਸਮਝਣ।
ਬਿਲਕੁਲ
ਇਹੋ ਜਿਹਾ ਮਾਹੌਲ ਬਣਦਾ ਹੈ ਸਰ?
ਦੇਖੋ ਇਸ ਤਰ੍ਹਾਂ ਆ, ਅਸੀਂ ਤਾਂ ਕੋਸ਼ਿਸ਼ ਤਾਂ ਇਹੀ ਹੁੰਦੀ ਆ, ਮੈਂ ਤੁਹਾਨੂੰ ਇੱਕ ਜਪਾਨ ਦੀ ਮਸ਼ਹੂਰ ਕਹਾਵਤ ਹੈਗੀ ਵੀ ਮਹਾਨ ਅਧਿਆਪਕ ਦੇ ਚਰਨਾਂ ਵਿੱਚ ਗੁਜ਼ਾਰਿਆ ਇੱਕ ਦਿਨ, ਪੋਥੀਆਂ ਪੜ੍ਹਨ ਵਿੱਚ ਗੁਜ਼ਾਰੇ ਹਜ਼ਾਰਾਂ ਦਿਨਾਂ ਦੇ ਨਾਲੋਂ ਬਿਹਤਰ ਹੁੰਦਾ।
ਜੀ ਜੀ ਜੀ,
ਤੇ ਜਿਹੜਾ ਅਧਿਆਪਕ ਆ ਉਹ ਤਾਂ ਜਿਹੜੇ ਅੱਜ ਕੱਲ ਵੈਸੇ ਮੋਰਲ ਵੈਲਿਊਜ ਦੀ ਜਿਹੜੀ ਆ ਉਹ ਕਮੀ ਮਹਿਸੂਸ ਤਾਂ ਕੀਤੀ ਜਾਂਦੀ ਹੈਗੀ ਆ, ਪਰ ਜਿੱਦਾਂ ਆਪਣਾ ਸਾਡੇ ਵਾਲਾ ਸਕੂਲ ਸੀਗਾ, ਅਸੀਂ ਸ਼ਾਇਦ ਤੁਹਾਨੂੰ ਵੀ ਯਾਦ ਹੋਵੇ ਇਸ ਤੋਂ ਪਹਿਲਾਂ ਅਸੀਂ ਬੱਚਿਆਂ ਨੂੰ ਰਾਤਾਂ ਵੀ ਰੱਖਦੇ ਰਹੇ ਆ, ਰਾਤ ਨੂੰ ਬੱਚੇ ਨੇ ਸ਼ਾਮ ਨੂੰ ਆ ਜਾਣਾ, ਅਸੀਂ ਰਾਤ ਨੂੰ 10-11 ਵਜੇ ਤੱਕ ਉਹਨਾਂ ਨੂੰ ਪੜ੍ਹਾਉਣਾ, ਸਵੇਰੇ 4 ਵਜੇ ਫਿਰ ਪੜ੍ਹਾਉਣਾ ਉਹਨਾਂ ਨੂੰ।
ਹਾਂਜੀ ਸਰ,
ਉਹਦੇ ਨਾਲ 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 ਜਿਹਦੇ ਇਹਦੇ ਵਿੱਚ ਅਸੀਂ ਮੋਰਲ ਵੈਲਿਊ ਨੂੰ ਮੁੱਖ ਰੱਖ ਕੇ ਕਿ ਹਾਂ ਆਉਣ ਵਾਲਾ ਜਿਹੜਾ ਸਮਾਂ ਹੈਗਾ ਬੱਚੇ ਦਾ ਉਹ ਜਦੋਂ ਸਮਾਜ ਦੇ ਵਿੱਚ ਰਹਿਣਾ ਜਾਣਾ ਆ, ਸਮਾਜ ਦੇ ਵਿੱਚ ਲੋਕਾਂ ਦੇ ਨਾਲ ਵਿਚਰਨਾ ਆ, ਉਹਦੇ ਵਿੱਚ ਜਿਹੜੇ ਨੈਤਿਕ ਗੁਣ ਆ ਉਹ ਪੈਦਾ ਹੋਣੇ ਜ਼ਰੂਰੀ ਹੈਗੇ ਆ, ਸਦਾਚਾਰਕ ਗੁਣ ਜਿਹੜੇ ਆ ਉਹ ਅਧਿਆਪਕ ਜਿਹੜਾ ਆ ਉਹ ਬੱਚੇ ਨੂੰ ਦਿੰਦਾ ਤਾਂ ਹੈ, ਹਰ ਕੋਸ਼ਿਸ਼ ਹਰ ਇੱਕ ਅਧਿਆਪਕ ਦੀ ਹੁੰਦੀ ਆ ਕਿ ਉਹ ਬੱਚੇ ਨੂੰ ਨੈਤਿਕਤਾ ਦਾ ਜਿਹੜਾ ਪਾਠ ਆ ਉਹ ਜ਼ਰੂਰ ਪੜ੍ਹਾਵੇ। ਅਸੀਂ ਤਕਰੀਬਨ ਜਦੋਂ ਵੀ ਆਮ ਮੈਂਬਰ ਬੈਠਦੇ ਆ
ਥੋੜੀ ਜੀ ਗੱਲਬਾਤ ਕਰਦੇ ਚਲੀਏ, ਤੇ ਹੁਣ ਸਕੂਲ ਦੀ ਕੰਡੀਸ਼ਨ ਕਿੱਦਾਂ, ਕਿੰਨੇ ਕੁ ਬੱਚੇ ਨੇ ਸਕੂਲ ਦੇ ਵਿੱਚ?
ਇਸ ਵੇਲੇ ਸਾਡੇ ਕੋਲ ਤਕਰੀਬਨ 500 ਬੱਚਾ ਜਿਹੜਾ ਆ ਉਹ ਪੜ੍ਹ ਲਿਆ। ਪਹਿਲਾਂ ਤੁਹਾਡੇ ਹੁੰਦਿਆਂ ਅਸੀਂ 10ਵੀਂ ਤੱਕ ਹੀ ਸਕੂਲ, ਮੈਟ੍ਰਿਕ ਗੋਰਮੈਂਟ ਦਿੰਦੀ ਸੀਗੀ, ਪਰ ਹੁਣ ਇਸ ਵੇਲੇ ਜਿਹੜੇ ਅਸੀਂ 3 ਟੀਚਰ, ਕਿਉਂਕਿ ਸਾਡੇ ਕੋਲ 12 ਪੋਸਟਾਂ ਸੀ, 12 ਦੇ ਵਿੱਚੋਂ ਇਸ ਵੇਲੇ ਵਰਕਿੰਗ 3 ਅਧਿਆਪਕ ਹੈਗੇ ਆ, ਤੇ ਬਾਕੀ ਜਿਹੜੇ ਆ ਉਹ ਸਾਨੂੰ ਪੀਟੀਏ ਵਗੈਰਾ ਤੇ ਜਾਂ ਜਿੱਦਾਂ ਆਪਣੇ ਕੋਲੋਂ ਵਸੀਲੇ ਰੱਖਦੇ ਉਹ ਕੰਮ ਸਾਰਨਾ ਪੈ ਰਿਹਾ। ਉਹਦੇ ਵਿੱਚ ਸਾਡੇ ਕੋਲ ਜਿਹੜੇ ਕਮੇਟੀਆਂ ਹੁੰਦੀਆਂ ਸਕੂਲਾਂ ਦੀ ਕਮੇਟੀ ਆ,
ਹਾਂਜੀ,
ਤੇ ਉਹ ਕਮੇਟੀ ਸਾਡੇ ਕੋਲ ਜਿਹੜੇ ਫੰਡ ਆ ਉਹ ਅਰੇਜ ਕਰਦੀ ਆ। ਕੁਛ ਜਿੱਦਾਂ ਸਾਡੇ ਸਟੂਡੈਂਟ ਜਿਹੜੇ ਬਾਹਰੋਂ ਪੜ੍ਹ ਕੇ ਚੱਲ ਰਹੇ ਆ ਬਾਹਰਲੇ ਦੇਸ਼ਾਂ ਦੇ ਵਿੱਚ ਹੈਗੇ, ਉਹ ਵੀ ਸਾਡੇ ਨਾਲ ਇੰਟਰਚ ਹੈਗੇ ਆ, ਤੇ ਉਹ ਵੀ ਕੁਛ ਨਾ ਕੁਛ ਜਿੱਦਾਂ ਮਾਈਕ ਸਹਾਇਤਾ ਕਰਕੇ ਤੇ ਉਹ ਅਧਿਆਪਕਾਂ ਦਾ ਅਸੀਂ ਅਰੇਂਜ ਕਰਦੇ ਆ।
ਠੀਕ ਹੈ ਜੀ, ਬੱਚਿਆਂ ਵੱਲੋਂ ਕਿ ਰਿਜ਼ਲਟ ਪੱਖੋਂ ਤੇ ਸਪੋਰਟਸ ਪੱਖੋਂ ਬਹੁਤ ਮਸ਼ਹੂਰ ਸੀਗਾ ਆਪਣਾ ਦੁਆਬਾ ਵਿੱਚ ਨੈਸ਼ਨਲ ਸਕੂਲ, ਹੁਣ ਵੀ ਸਟਿਲ ਉਸੇ ਤਰ੍ਹਾਂ ਮਿਆਰ ਚੱਲ ਰਿਹਾ ਜੀ?
ਹਾਂਜੀ ਹਾਂਜੀ ਬਿਲਕੁਲ ਬਿਲਕੁਲ, ਤੇ ਰਿਜ਼ਲਟ ਜਿਹੜੇ ਆ ਸਾਡੇ ਤਕਰੀਬਨ ਬਹੁਤ ਵਧੀਆ ਜਿਹੜੇ ਰਿਜ਼ਲਟ ਆ, ਹੈਕਚੁਲੀ ਵਧੀਆ ਤਰੀਕੇ ਦੇ ਨਾਲ ਆ ਰਹੇ, ਕਿਉਂਕਿ ਤੁਹਾਨੂੰ ਪਤਾ ਹੋਵੇ ਕਿ ਪਹਿਲਾਂ ਜਿੰਨੇ ਸਾਡੀਆਂ ਮੈਰਿਟਾਂ ਕਾਫੀ ਹੁੰਦੀਆਂ ਸੀ ਸਕੂਲ ਦੇ ਵਿੱਚ, ਨਵਾਂਸ਼ਹਿਰ ਦੇ ਵਿੱਚ ਚੰਗੇ ਡਾਕਟਰ ਜਿਹੜੇ ਆ ਇਸ ਸਕੂਲ ਤੋਂ ਪੜ੍ਹ ਕੇ ਗਏ ਆ, ਵਿਸ਼ਵ ਪੱਧਰ ਦੇ ਉੱਤੇ ਵੀ ਅਸੀਂ ਜਦੋਂ ਨਜ਼ਰ ਮਾਰਦੇ ਹਾਂ ਤਾਂ ਸਾਡੇ ਜਿੱਥੇ ਕਿਸੇ ਦੇਸ਼ ਦੇ ਵਿੱਚ ਜਾਈਦਾ ਤਾਂ ਤਕਰੀਬਨ ਸਾਡੇ ਸਕੂਲ ਦੇ ਜਿਹੜੇ ਸਟੂਡੈਂਟ ਆ ਉਹ ਵਧੀਆ ਪੋਸਟਾਂ ਦੇ ਉੱਤੇ ਕੰਮ ਕਰ ਰਹੇ ਆ। ਬਾਕੀ ਗੇਮਸ ਦੇ ਵਿੱਚ ਵੀ ਅੱਜ ਕੱਲ੍ਹ ਵੀ ਗੇਮ ਚੱਲ ਰਹੀਆਂ ਸਾਡੀਆਂ ਸਕੂਲਾਂ ਦੀਆਂ, ਕੱਲ੍ਹ ਤੋਂ ਸਟਾਰਟ ਹੋਈਆਂ ਕੋਈ ਫੁੱਟਬਾਲ ਦੇ ਮੈਚ ਸੀ ਤੇ ਉਹਦੇ ਵਿੱਚ ਵੀ ਅਸੀਂ ਵਧੀਆ ਕੱਲ੍ਹ ਜਿੱਤ ਪ੍ਰਾਪਤ ਕੀਤੀ ਆ। ਤੇ ਜੂਨੀਅਰ ਦੇ ਸਾਡੇ ਮੈਚ ਜਿਹੜੇ ਚੱਲ ਰਹੇ ਆ ਸਪੋਰਟਸ ਦੇ ਵਿੱਚ ਤੇ ਐਜੂਕੇਸ਼ਨ ਦੇ ਵਿੱਚ ਅਸੀਂ ਇਸ ਵੇਲੇ ਵੀ ਨਵਾਂ ਸ਼ਹਿਰ ਦੇ ਵਿੱਚ ਨੰਬਰ 1 ਚੱਲ ਰਿਹਾ ਸਾਡਾ।
ਸਰ ਬਹੁਤ ਵਧੀਆ ਲੱਗਾ ਗੱਲਬਾਤ ਕਰਕੇ, ਮੈਂ ਜਿਹੜੀ ਕਿ ਤੁਹਾਡੇ ਨਾਲ ਗੱਲ ਕਰਦਾ ਕਰਦਾ ਸਕੂਲ ਚ ਘੁੰਮ ਰਿਹਾ ਸੀਗਾ, ਖਾਸ ਕਰਕੇ ਕਲਾਸ ਲੱਗ ਰਿਹਾ ਕਲਾਸ ਦੇ ਵਿੱਚ ਬੈਠ ਕੇ ਗੱਲ ਕਰ ਰਿਹਾ ਤੁਹਾਡੇ ਨਾਲ, ਬਿਲਕੁਲ ਬਹੁਤ ਵਧੀਆ ਲੱਗਾ ਜੀ ਸਵਾਬ ਬਣਿਆ ਤੁਹਾਡੇ ਨਾਲ ਗੱਲਬਾਤ ਕਰਨ ਦਾ। ਤੇ ਮੈਂ ਕੋਸ਼ਿਸ਼ ਕਰਾਂਗਾ ਜਲਦ ਸਕੂਲ ਦੇ ਵਿੱਚ ਵੀ ਆ ਕੇ ਤੁਹਾਨੂੰ ਮਿਲੂੰਗਾ, ਗੇੜਾ ਮਾਰਾਂਗਾ। ਸੋ ਸੋਚਣ ਮੈਂ ਦੁਬਾਰਾ ਤੋਂ ਦੱਸ ਦਿਆਂ ਕਿ ਇਹ ਸਨ ਤੁਹਾਡੇ ਨਾਲ ਸਰ ਪਰਵਿੰਦਰ ਸਿੰਘ ਜੀ, ਜੋ ਕਿ ਦੁਆਬਾ ਸਿੱਖ ਨੈਸ਼ਨਲ ਸਕੂਲ ਨਵਾਂ ਸ਼ਹਿਰ ਦੇ ਵਿੱਚ ਐਜ ਏ ਮੈਥ ਟੀਚਰ ਸੇਵਾ ਨਿਭਾ ਰਹੇ ਨੇ। ਸੋ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਮਾਜਰੇ ਸਮਾਂ ਕੱਢਿਆ ਤੇ ਸਾਡੇ ਨਾਲ ਸਾਂਝ ਬਣਾਈ, ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
ਧੰਨਵਾਦ ਜੀ ਸਕੂਲ ਹਰਮਨ ਰੇਡੀਓ ਦੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ, ਸਤਿ
ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ। ਸੋ ਦੋਸਤੋ ਇਹ ਸਨ ਅੱਜ ਟੀਚਰਸ ਡੇ ਕਰਕੇ ਖਾਸ ਮਹਿਮਾਨ ਪ੍ਰੋਗਰਾਮ ਦੇ ਵਿੱਚ ਪਰਵਿੰਦਰ ਸਿੰਘ ਜੀ। ਸੋ ਅਸੀਂ ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਰੱਖਾਂਗੇ ਤੇ ਉਸ ਤੋਂ ਪਹਿਲਾਂ ਇੱਕ ਗੀਤ ਸੁਣ ਲੈਂਦੇ ਹਾਂ, ਗੀਤ ਤੋਂ ਬਾਅਦ ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਰੱਖਾਂਗੇ, ਕੁਛ ਗੱਲਾਂ ਕਰਾਂਗੇ। ਸੋ ਮਿਲਦੇ ਹਾਂ ਇਸ ਗੀਤ ਤੋਂ ਬਾਅਦ।
ਸਭ ਲਈ ਕੋ ਜੇ
ਜੀ ਦੋਸਤੋ, ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਲਹਿਰਾਂ ਪ੍ਰੋਗਰਾਮ ਦੇ ਵਿੱਚ, ਤੇ ਮੈਂ ਗੁਰਸੇਵਕ ਸਿੰਘ। ਇਸ ਸੈਕਸ਼ਨ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਪੰਜਾਬ ਦੇ ਅਧਿਆਪਕਾਂ ਦੀ। ਸੋ ਟੀਚਰਸ ਡੇ ਦੇ ਉੱਤੇ ਅਸੀਂ ਗੱਲਬਾਤ ਕਰ ਰਹੇ ਸੀਗੇ। ਪਿਛਲੇ ਸੈਕਸ਼ਨ ਦੇ ਵਿੱਚ ਅਸੀਂ ਗੋਬਾ ਸਿੱਖ ਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਦੇ ਟੀਚਰ ਦੇ ਨਾਲ ਗੱਲ ਕੀਤੀ, ਤੇ ਮੈਂ ਥੋੜਾ ਹੋਰ ਜੇ ਐਡ ਆਨ ਕਰਾਂ ਤਾਂ ਜਿਹੜੇ ਨਵਾਂ ਸ਼ਹਿਰ ਤੋਂ ਬਿਲੋਂਗ ਕਰਦੇ ਆ ਉਹ ਸਕੂਲ ਨੂੰ, ਦੁਆਬਾ ਸਿੱਖ ਨੈਸ਼ਨਲ ਸਕੂਲ ਨੂੰ ਭਲੀ ਭਾਂਤ ਜਾਣਦੇ ਨੇ, ਉੱਥੋਂ ਦੇ ਰਿਜ਼ਲਟ ਤੇ ਉੱਥੋਂ ਦੇ ਟੀਚਰਸ ਦੇ ਐਫਰਟ। ਪੰਜਾਬ ਦੇ ਵਿੱਚ ਬੇਸ਼ੱਕ ਪਿਛਲੇ ਕੁਛ ਸਮੇਂ ਤੋਂ ਟੀਚਰਸ, ਜਿਹੜੇ ਸਰਕਾਰੀ ਟੀਚਰ, ਬਦਨਾਮ ਬਹੁਤ ਹੋਏ ਨੇ। ਕਾਰਨ ਕਿ ਉਹ ਐਫਰਟ ਨਹੀਂ ਕਰਦੇ ਨਾ, ਉਹ ਚੰਗੀਆਂ ਤਨਖਾਹਾਂ ਲੈਂਦੇ ਨੇ ਪਰ ਉਹ ਐਫਰਟ ਨਹੀਂ ਕਰਦੇ, ਐਕਸਟਰਾ ਐਫਰਟ ਨਹੀਂ ਕਰਦੇ, ਈਵਨ ਪੜ੍ਹਾਈ ਦੇ ਪੱਖੋਂ ਵੀ ਇੰਨਾ ਐਫਰਟ ਨਹੀਂ ਕਰਦੇ ਕਿ ਬੱਚੇ ਚੰਗੇ ਰਿਜ਼ਲਟ ਦੇ ਸਕਣ ਸਰਕਾਰੀ ਸਕੂਲਾਂ ਦੇ। ਪਰ ਕੁਛ ਕੁ ਸਕੂਲਾਂ ਦੇ ਟੀਚਰ ਐਕਸਟਰਾ ਐਫਰਟ ਕਰਦੇ ਨੇ, ਇੱਕ ਤਾਂ ਉਹਨਾਂ ਦੀ ਡਿਊਟੀ ਹੁੰਦੀ ਆ ਪਰ ਡਿਊਟੀ ਤੋਂ ਉੱਪਰ ਹਟ ਕੇ ਵੀ ਉਹ ਐਕਸਟਰਾ ਐਫਰਟ ਕਰਦੇ ਨੇ, ਜਿਸ ਦੇ ਚੱਲਦਿਆਂ ਸਕੂਲ ਦੇ ਖੇਡ ਪੱਖੋਂ ਤੇ ਪੜ੍ਹਾਈ ਦੇ ਪੱਖੋਂ ਬਹੁਤ ਵਧੀਆ ਨਤੀਜੇ ਆਉਂਦੇ ਨੇ। ਤੇ ਉਹਨੀ ਗੱਲਾਂ ਦੇ ਵਿੱਚ ਇੱਕ ਗੱਲ ਮੈਂਸ਼ਨ ਕੀਤੀ ਸੀ ਰਾਤ ਦੀਆਂ ਕਲਾਸਾਂ ਦੀ, ਸੋ ਮੈਂ ਦੱਸਦਾ ਚਾਹਾਂ ਕਿ ਜਦੋਂ ਅਸੀਂ ਉੱਥੇ ਪੜ੍ਹਦੇ ਹੁੰਦੇ ਸੀ ਤਾਂ ਉਹ ਜ਼ਿਆਦਾਤਰ ਉਹ ਸਕੂਲ ਦੇ ਵਿੱਚ ਬੱਚੇ ਹੁੰਦੇ ਸੀ ਮੱਧ ਵਰਗੀ ਪਰਿਵਾਰਾਂ ਦੇ, ਜਾ ਕੇ ਜਿਹੜੇ ਐਫਰਟ ਨਹੀਂ ਕਰ ਸਕਦੇ ਪ੍ਰਾਈਵੇਟ ਸਕੂਲਸ ਨੂੰ, ਕਿਉਂਕਿ ਇੱਕ ਚਲਣ ਪੰਜਾਬ ਦੇ ਵਿੱਚ, ਇੰਡੀਆ ਦੇ ਵਿੱਚ ਬਣਿਆ ਹੋਇਆ ਕਿ ਅਸੀਂ ਪ੍ਰਾਈਵੇਟ ਸਕੂਲਾਂ ਦੇ ਵਿੱਚ ਹੀ ਨਿਆਣੇ ਨੂੰ ਪੜ੍ਹਾਉਣਾ, ਤਾਂ ਉਹ ਇੱਕ ਸੋਸ਼ਲ ਸਟੇਟਸ ਵੀ ਬਣ ਗਿਆ ਆ। ਤੇ ਜਿਹੜੇ ਟੀਚਰ ਹੁੰਦੇ ਸੀ ਕਿਸੇ ਬੱਚੇ ਨੂੰ ਫੋਰਸ ਨਹੀਂ ਕਰਦੇ, ਉਦੋਂ ਫੀਸ ਵੀ ਬਹੁਤ ਘੱਟ ਹੁੰਦੀ ਸੀਗੀ ਕਿ 70-80 ਰੁਪਏ ਫੀਸ ਹੁੰਦੀ ਸੀ, ਪਰ ਕੁਛ ਕੁ ਬੱਚੇ ਸਾਡੇ ਨਾਲ ਜਿਹੜੇ ਪੜ੍ਹਨ ਵਾਲੇ ਤਿਆਰ ਸੀ ਅਜਿਹੇ ਵੀ ਹੁੰਦੇ ਸੀ ਜਿਹੜੇ ਉਹ ਅਫੋਰਡ ਨਹੀਂ ਸੀ ਕਰਦੇ, ਤੇ ਇਹ ਆਪਣੇ ਕੋਲ ਹੀ ਉਹ ਬੱਚਿਆਂ ਦੀਆਂ ਫੀਸ ਭਰਦੇ ਹੁੰਦੇ ਸੀਗੇ, ਕਹਿੰਦੇ ਸੀ ਬਸ ਪੜ੍ਹੋ ਤੁਸੀਂ ਆ ਕੇ। ਇਹਨਾਂ ਦੇ ਨਾਲ ਹੋਰ ਵੀ ਟੀਚਰ ਸਨ, ਸਾਰੇ ਇੱਕ ਤੋਂ ਇੱਕ ਵੱਧ ਗਏ ਸੀ। ਸੋ ਜਿਹੜੇ ਰਾਤ ਦੀਆਂ ਕਲਾਸਾਂ ਦੀ ਗੱਲ ਕੀਤੀ ਤਾਂ ਫਾਈਨਲ ਪੇਪਰਾਂ ਤੋਂ ਪਹਿਲਾਂ ਤਕਰੀਬਨ 2-3 ਮਹੀਨੇ ਉੱਥੇ ਐਕਸਟਰਾ ਕਲਾਸਿਸ ਲੱਗਦੀਆਂ ਹੁੰਦੀਆਂ ਸੀਗੀਆਂ, ਤੇ 9 ਮਹੀਨੇ ਚਾਰਜਿਸ ਹੁੰਦੇ ਸੀਗੇ ਕਿ ਬੱਚਿਆਂ ਨੂੰ ਲੱਗੇ ਕਿ ਅਸੀਂ ਪੇ ਵੀ ਕਰਦੇ ਹਾਂ, ਮਹੀਨੇ ਦਾ 100-150 ਰੁਪਇਆ ਹੁੰਦਾ ਸੀ, ਤੇ ਰਾਤ ਨੂੰ ਸਕੂਲ ਦੇ ਵਿੱਚ ਹੀ ਰਹਿਣਾ, ਰਾਤ ਨੂੰ ਸ਼ਾਮ ਨੂੰ ਉੱਥੇ ਪਹੁੰਚ ਜਾਣਾ 6 ਵਜੇ, ਤੇ ਜੇਕਰ ਤੁਸੀਂ ਇੱਕ ਟੀਚਰ ਉੱਥੇ ਸਾਡੇ ਨਾਲ ਰਹਿੰਦੇ ਹੁੰਦੇ ਸੀ ਤਾਂ ਉੱਥੇ ਮੈਥ ਦਾ, ਸਾਇੰਸ ਦਾ, ਇੰਗਲਿਸ਼ ਨਾਲ ਰਿਲੇਟਡ ਤੁਹਾਡੀ ਕੋਈ ਵੀ ਪ੍ਰੋਬਲਮ ਹੁੰਦੀ ਸੀ ਤਾਂ ਉਹ ਰਾਤ ਨੂੰ ਕਰਾਈ ਜਾਂਦੀ ਸੀ, ਉੱਥੇ ਸੋਣਾ, ਸਵੇਰ ਨੂੰ ਫਿਰ ਖਾ ਦਿੰਦੇ ਸੀ 3:30-4 ਵਜੇ, ਫਿਰ ਸਵੇਰ ਨੂੰ 6 ਵਜੇ ਤੱਕ ਪੜ੍ਹਾਉਣਾ, ਤੇ ਫਿਰ ਘਰਾਂ ਨੂੰ ਸਾਰਿਆਂ ਚਲੇ ਜਾਣਾ, ਫਿਰ ਤਿਆਰ ਹੋ ਕੇ ਸਕੂਲ ਲੱਗਣਾ ਉਹ ਵੱਖਰਾ। ਸੋ ਏਦਾਂ ਦੇ ਐਕਸਟਰਾ ਐਫਰਟ ਟੀਚਰਸ ਵੱਲੋਂ ਕੀਤੇ ਜਾਂਦੇ ਸੀ ਕਿ ਬੱਚੇ ਮੈਰਿਟ 'ਚ ਆਉਣ। ਤਾਂ ਸੋ ਇਹਨਾਂ ਐਕਸਟਰਾ ਐਫਰਟਸ ਜਿੱਦਾਂ ਕਰਕੇ ਹੀ ਨਾ ਸਿਰਫ ਦੁਆਬਾ ਸਿੱਖ ਨੈਸ਼ਨਲ, ਪੰਜਾਬ ਦੇ ਵਿੱਚ ਬਹੁਤ ਅਧਿਆਪਕ ਨੇ ਜਿਹੜੇ ਇਹਨਾਂ ਗੱਲਾਂ ਕਰਕੇ ਹੁਣ ਤੱਕ ਨੈਸ਼ਨਲ ਅਵਾਰਡ ਵੀ ਪਾ ਚੁੱਕੇ ਨੇ, ਤੇ ਮੈਂ ਅੱਜ ਤੁਹਾਡੇ ਨਾਲ ਇੱਕ ਕਿਤਾਬ ਸਾਂਝੀ ਜ਼ਰੂਰ ਕਰਨੀ ਚਾਹਾਂਗਾ। ਸੋ ਮੈਨੂੰ ਆਸ ਹੈ ਕਿ ਸਾਡੇ ਸਰੋਤਿਆਂ 'ਚ ਬੱਚੇ ਬਹੁਤ ਹੋਣਗੇ ਜੋ ਆਪਣੇ ਟੀਚਰਸ ਦੇ ਨਜ਼ਦੀਕ ਰਹੇ ਹੋਣਗੇ, ਜਾਂ ਜੋ ਅਧਿਆਪਕ ਵਜੋਂ ਸੇਵਾ ਨਿਭਾ ਚੁੱਕੇ ਹੋਣਗੇ ਜਾਂ ਹੁਣ ਸੇਵਾ ਨਿਭਾ ਰਹੇ ਹੋਣਗੇ। ਸੋ ਕਿਤਾਬ ਆ ਪੰਜਾਬ ਇੱਕ ਬਹੁਪੱਖੀ, ਕਿਤਾਬ ਦਾ ਨਾਮ ਆ ਕਿ ਪੰਜਾਬ ਦੇ ਉੱਦਮੀ ਅਧਿਆਪਕ, ਉਹਨਾਂ ਦਾ ਪੰਜਾਬ ਦੇ ਸਟੇਟ ਦੇ ਨੈਸ਼ਨਲ ਅਵਾਰਡੀ ਅਧਿਆਪਕ 'ਤੇ ਲਿਖੀ ਗਈ ਕਿਤਾਬ, ਜਿਸ ਦੇ ਵਿੱਚ 18 ਅਧਿਆਪਕਾਂ ਬਾਰੇ ਦੱਸਿਆ ਗਿਆ ਤੇ ਉਹਨਾਂ ਦੇ ਜੀਵਨ ਬਾਰੇ ਦੱਸਿਆ ਤੇ ਉਹਨੇ ਕੀ ਐਫਰਟ ਕੀਤੇ। ਤਾਂ ਡਾਕਟਰ ਕੁਲਦੀਪ ਸਿੰਘ ਬਨੂੜ ਵੱਲੋਂ ਲਿਖੀ ਗਈ ਇਹ ਕਿਤਾਬ ਆ, ਤੇ ਉਹਨਾਂ ਨੇ ਸਮਰਪਣ ਵੀ, ਕਹਿੰਦੇ ਮੇਰੇ ਅਧਿਆਪਕ ਤੇ ਸਿੱਖਿਆ ਜਗਤ ਦੇ ਮਹਾਰਥੀ ਸਰਦਾਰ ਬਲਵੀਰ ਸਿੰਘ ਢੋਲ ਜੀ ਨੂੰ ਸਮਰਪਿਤ ਕੀਤੀ ਹੈ ਕਿਤਾਬ। ਸੋ ਜੇਕਰ ਕਿਤਾਬ ਮੈਂ ਦੇਖ ਰਿਹਾ ਸੀਗਾ, ਪੜ੍ਹ ਰਿਹਾ ਸੀਗਾ, ਤਾਂ ਉਹਦੀ ਸ਼ੁਰੂਆਤ ਹੀ ਬਾਬਾ ਨਾਜ਼ਮੀ ਦੇ ਸ਼ੇਅਰ, ਕਿਉਂਕਿ ਮੇਰੇ ਵੀ ਫੇਵਰੇਟ ਸ਼ਾਇਰ ਨੇ, ਤਾਂ ਉਹਨਾਂ ਦੇ ਸ਼ੇਅਰ ਦੇ ਨਾਲ ਉਹਨੇ ਕੀਤੀ ਹੈ। ਕਹਿੰਦੇ ਬੇਹਿਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ, ਉੱਗਣ ਵਾਲੇ ਉੱਗ ਪੈਂਦੇ ਨੇ ਸਿੰਨਾ ਪਾੜ ਕੇ ਪੱਥਰਾਂ ਦਾ। ਸੋ ਬਾਬਾ ਨਾਜ਼ਮੀ ਦੇ ਸ਼ੇਅਰ ਦੇ ਨਾਲ ਕਿਤਾਬ ਦੀ ਸ਼ੁਰੂਆਤ ਕੀ ਆ, ਸਭ ਟੀਚਰਾਂ ਦਾ, 18 ਟੀਚਰਸ ਪੰਜਾਬ ਦੇ ਵਿੱਚ ਉਹਨੇ ਅਧਿਆਪਕ ਨੇ, ਉਹਨਾਂ ਬਾਰੇ ਉਹਨਾਂ ਨੇ ਜਾਣਕਾਰੀ ਸਾਂਝੀ ਆ, ਉਹ ਵਿੱਚੋਂ ਮੈਂ ਇੱਕ ਦੀ ਤੁਹਾਡੇ ਨਾਲ ਅੱਜ ਸਾਂਝੀ ਕਰਾਂਗਾ। ਸੋ ਉਸ ਤੋਂ ਉਪਰੰਤ ਤੁਸੀਂ ਇਹ ਕਿਤਾਬ ਉੱਦਮੀ ਅਧਿਆਪਕ ਹਾਸਲ ਕਰ ਸਕਦੇ ਹੋ, ਪੜ੍ਹ ਸਕਦੇ ਹੋ। ਸੋ ਜੇਕਰ ਤੁਸੀਂ ਵੀ ਕਿਸੇ ਅਧਿਆਪਕ ਨੂੰ ਜਾਣਦੇ ਜਿਹਨਾਂ ਦਾ ਨਾਮ ਇਸ ਕਿਤਾਬ ਵਿੱਚ ਨਾ ਹੋਏ, ਤੇ ਤੁਸੀਂ ਸਾਡੀ ਜਾਣਕਾਰੀ 'ਚ ਵਾਧਾ ਕਰ ਸਕਦੇ ਹੋ, ਅਸੀਂ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ, ਉਹਨਾਂ ਦਾ ਮਾਣ ਸਤਿਕਾਰ ਉਹਨਾਂ ਨੂੰ ਦੇ ਸਕਦੇ ਉਹਨਾਂ ਦੇ ਐਫਰਟਸ ਦੇ ਬਦਲੇ। ਸੋ ਆਹ ਮੈਂ ਸਮਝੀ ਇਸ ਕਰਕੇ ਕਰਨ ਲੱਗਾ ਕਿਉਂਕਿ ਇਹਦਾ ਸਿਰਲੇਖ ਹੀ ਬਹੁਤ ਖਿੱਚਵਾਂ ਸੀ। ਉਹਨੇ ਲਿਖਿਆ ਸੀ ਬਾਲ ਮਨਾਂ ਦਾ ਹਾਣੀ, ਸਰਦਾਰ ਲਖਵੀਰ ਸਿੰਘ। ਸੋ ਇਸ ਅਧਿਆਪਕ ਬਾਰੇ ਮੈਂ ਤੁਹਾਡੇ ਨਾਲ ਕੁਛ ਪੀੜਾਂ ਦੇ ਤੱਥ ਜ਼ਰੂਰ ਸਾਂਝੇ ਕਰਨੇ ਚਾਹਾਂਗਾ। ਤਾਂ ਲਿਖਾਰੀ ਲਿਖਦੇ ਹਨ, ਕਹਿੰਦੇ ਬਾਲ ਮਨਾਂ ਦੀਆਂ ਉਚਾਈਆਂ ਗਹਿਰਾਈਆਂ ਅਤੇ ਅਣਭੂਲ ਚਿਹਰਿਆਂ ਦੀਆਂ ਗੁੱਝੀਆਂ ਰਮਜਾਂ ਨੂੰ ਪੜ੍ਹਨ ਵਿੱਚ ਖਪਾਕ ਹੈ। ਹੈੱਡ ਟੀਚਰ ਸਰਦਾਰ ਲਖਵੀਰ ਸਿੰਘ, ਤੇ ਸਰਦਾਰ ਲਖਵੀਰ ਸਿੰਘ ਜਿਨ੍ਹਾਂ ਦਾ ਜਨਮ 24 ਅਪ੍ਰੈਲ 1976 ਨੂੰ ਪਿੰਡ ਬੂਰ ਮਾਜਰਾ ਰੂਪਨਗਰ ਦੇ ਵਿੱਚ ਹੋਇਆ, ਤੇ ਲਖਵੀਰ ਸਿੰਘ 12 ਦਸੰਬਰ 2001 ਤੋਂ ਬਤੌਰ ETC ਅਧਿਆਪਕ ਸਰਕਾਰੀ ਪ੍ਰਾਇਮਰੀ ਸਕੂਲ ਭਗਤ ਮਾਜਰਾ ਦੇ ਵਿੱਚ ਨਿਯੁਕਤੀ ਹੋਈ ਹੈ। ਉਹਨਾਂ ਪਹਿਲੇ ਦਿਨ ਤੋਂ ਹੀ ਸਕੂਲ ਦੀ ਨੁਹਾਰ ਬਦਲਣ ਲਈ ਆਪਣੇ ਯਤਨ ਕਰਨੇ ਸ਼ੁਰੂ ਕਰ ਦਿੱਤੇ, ਤੇ ਉਹਨਾਂ ਨੇ ਸਹਿਯੋਗ ਲਿਆ ਪਿੰਡ ਦੀ ਪੰਚਾਇਤ ਦਾ, ਪਤਵੰਤੇ ਸੱਜਣਾਂ ਦਾ, ਤੇ ਜਿਹੜੇ ਸੱਜਣ ਵਿਦੇਸ਼ਾਂ ਦੇ ਵਿੱਚ ਰਹਿੰਦੇ ਸਨ ਉਹਨਾਂ ਨਾਲ ਕੰਟੈਕਟ ਕਰਕੇ ਉਹਨੇ ਸਕੂਲ ਦੇ ਵਿੱਚ ਸਮਰਸੀਬਲ ਪੰਪ ਲਗਵਾਇਆ ਤਾਂ ਜੋ ਕਿ ਬੱਚਿਆਂ ਨੂੰ ਤਾਜ਼ਾ ਪਾਣੀ ਮਿਲ ਸਕੇ, ਗਰਮੀਆਂ ਦੇ ਵਿੱਚ ਵੀ ਉਹਨਾਂ ਨੂੰ ਵਧੀਆ ਪਾਣੀ ਮਿਲ ਸਕੇ। ਫਿਰ ਇੱਥੋਂ ਤੱਕ ਨਹੀਂ, ਉਹਨਾਂ ਨੇ ਨਾਬਾਰਡ ਸੰਸਥਾ ਦੇ ਸਹਿਯੋਗ ਨਾਲ ਰੂਰਲ ਡਿਵੈਲਪਮੈਂਟ ਐਜੂਕੇਸ਼ਨ ਐਂਡ ਇੰਪਰੂਵਮੈਂਟ ਰਾਹੀਂ ਕਿਸਾਨ ਕਲੱਬ ਦਾ ਗਠਨ ਕਰਵਾ ਕੇ ਕਈ ਲਾਹੇਵੰਦ ਯੋਜਨਾਵਾਂ ਪਿੰਡ ਦੇ ਵਿੱਚ ਲਿਆਂਦੀਆਂ, ਤੇ ਇਸ ਸੰਸਥਾ ਦੇ ਸਹਿਯੋਗ ਨਾਲ ਸਕੂਲ ਵਿੱਚੋਂ ਬੱਚਿਆਂ ਅਤੇ ਨੌਜਵਾਨਾਂ ਲਈ ਮੁਫ਼ਤ ਕੰਪਿਊਟਰ ਸਿੱਖਿਆ ਲਈ 6 ਕੰਪਿਊਟਰ ਦਾ ਪ੍ਰਬੰਧ ਵੀ ਕੀਤਾ, ਜਿਸ ਵਿੱਚ ਪੋਲੈਂਡ ਤੋਂ ਸਕਾਲਰ ਜੋ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਕ੍ਰਿਕਟ ਸਰਚ ਕਰ ਰਿਹਾ ਸੀ, ਉਸ ਤੋਂ 2 ਮਹੀਨੇ ਮੁਫ਼ਤ ਕੰਪਿਊਟਰ ਟ੍ਰੇਨਿੰਗ ਸਰਕਾਰੀ ਸਕੂਲ ਭਗਤ ਮਾਜਰੇ ਵਿਖੇ ਬੱਚਿਆਂ ਨੂੰ ਦਵਾਈ। ਤੇ ਲਖਵੀਰ ਸਿੰਘ ਨੇ ਸਕੂਲ ਦੇ ਵਿਹੜੇ ਵਿੱਚ ਕਿਆਰੀਆਂ ਦੇ ਫੁੱਲ ਬੂਟੇ ਲਵਾ ਕੇ ਸਕੂਲ ਨੂੰ ਬਹੁਤ ਹੀ ਸੁੰਦਰ ਬਣਾਇਆ, ਤੇ ਸਕੂਲ ਦਾ ਵਿਹੜਾ ਇੰਨਾ ਮਹਿਕਦਾ ਹੈ ਕਿ ਵਿਹੜੇ ਵਿੱਚੋਂ ਬਾਹਰ ਨਿਕਲਣ ਨੂੰ ਚਿੱਤ ਨਹੀਂ ਕਰਦਾ। ਤੇ ਉਸ ਤੋਂ ਅੱਗੇ ਉਹ ਲਿਖਦੇ ਨੇ, ਕਹਿੰਦੇ ਲਖਵੀਰ ਸਿੰਘ ਨੇ ਪਿੰਡ ਵਿੱਚ ਹਰਮਨ ਪਿਆਰੇ ਹੋਣ ਕਰਕੇ ਪਿੰਡ ਦੇ ਲੋਕ ਆਪਣੇ ਧੀਆਂ ਦੇ ਵਿਆਹ ਮੌਕੇ ਉਹਨਾਂ ਦੀ ਮਿਲਣੀ ਕਰਵਾਈ ਜਾਂਦੀ ਆ, ਤੇ ਜੇਕਰ ਪਿੰਡ ਵਿੱਚ ਕੋਈ ਨਵੀਂ ਮੱਝ ਲੈ ਕੇ ਆਉਂਦਾ ਤਾਂ ਉਸ ਮੱਝ ਦਾ ਪਹਿਲੇ ਢੰਗ ਦਾ ਦੁੱਧ ਸਕੂਲ ਵਿੱਚ ਭੇਜਿਆ ਜਾਂਦਾ ਆ, ਉਸ ਦੁੱਧ ਦੀ ਖੀਰ ਬਣਾ ਕੇ ਬੱਚਿਆਂ ਨੂੰ ਖਵਾਈ ਜਾਂਦੀ ਆ, ਤੇ ਸਕੂਲ ਦੇ ਨਾਲ ਲੱਗਦੇ ਪਰਿਵਾਰਾਂ ਵੱਲੋਂ ਲਗਭਗ ਪਿਛਲੇ 30 ਸਾਲਾਂ ਤੋਂ 2 ਵਾਰੀ ਸਕੂਲ ਅਧਿਆਪਕਾਂ ਲਈ ਚਾਹ ਭੇਜੀ ਜਾਂਦੀ ਆ। ਤੇ ਇਹਨਾਂ ਦੇ ਜਿਹੜੇ ਐਫਰਟਸ ਨੇ, ਯਾਨੀ ਕਿ ਕਿੱਦਾਂ ਕ੍ਰੀਏਟਿਵ, ਕਿਸ ਤਰੀਕੇ ਨਾਲ ਕ੍ਰੀਏਟਿਵ ਨੇ, ਉਹਨਾਂ ਬਾਰੇ ਲਿਖਦੇ ਆ। ਕਹਿੰਦੇ ਲਖਵੀਰ ਸਿੰਘ ਜੀ ਆਪਣੇ ਸਕੂਲ ਵਿੱਚ ਕੁਝ ਸਹੂਲਤਾਵਾਂ ਅਨੋਖੇ ਢੰਗ ਨਾਲ ਪ੍ਰਦਾਨ ਕੀਤੀਆਂ ਹਨ। ਸਕੂਲ ਵਿੱਚ ਬੱਚਿਆਂ ਦੁਆਰਾ ਸਟੇਸ਼ਨਰੀ ਕਾਰਨਰ ਚਲਾਇਆ ਜਾਂਦਾ ਆ, ਜਿਸ ਵਿੱਚ ਬੱਚਿਆਂ ਦੀ ਰੋਜ਼ਾਨਾ ਵਰਤੋਂ ਦਾ ਸਮਾਨ ਕਾਪੀ, ਪੈਨ, ਪੈਨਸਲਾਂ ਹੁੰਦੀਆਂ ਨੇ, ਤੇ ਸਕੂਲ ਦੇ ਵਿਦਿਆਰਥੀਆਂ ਲੋੜ ਅਨੁਸਾਰ ਆਪਣੇ ਹਾਊਸ ਦੇ ਲੀਡਰ ਵਿਦਿਆਰਥੀ ਤੋਂ ਸਮਾਨ ਲੈਂਦੇ ਹਨ, ਤੇ ਰੇਟ ਲਿਸਟ ਅਨੁਸਾਰ ਕੈਸ਼ ਬਾਕਸ ਵਿੱਚ ਜਮ੍ਹਾਂ ਕਰਵਾ ਦਿੰਦੇ ਨੇ। ਸੋ ਹਾਊਸ ਲੀਡਰ ਹੀ ਇਸ ਦਾ ਰਿਕਾਰਡ ਰੱਖਦੇ ਹਨ, ਤੇ ਇਸ ਤਰ੍ਹਾਂ ਸਕੂਲ ਵਿੱਚੋਂ ਬੱਚਾ ਆ ਕੇ ਕਿਸੇ ਵੀ ਕੰਮ ਲਈ ਬੱਚਾ ਵਾਪਸ ਘਰ ਨਹੀਂ ਜਾਂਦਾ, ਤੇ ਇਸ ਨਾਲ ਉਸਦੀ ਕੀਮਤੀ ਸਮਾਂ ਵੀ ਬਚ ਜਾਂਦਾ ਹੈ। ਸੋ ਇੱਥੇ ਇੱਕ ਚੀਜ਼ ਦੇਖਣ ਵਾਲੀ ਆ ਕਿ ਜੇਕਰ ਬੱਚੇ ਨੂੰ ਹਿਸਾਬ ਕਿਤਾਬ ਰੱਖਣ ਦਾ ਬਚਪਨ ਤੋਂ ਪਤਾ ਲੱਗ ਜਾਊਗਾ ਤੇ ਉਹ ਧੋਖਾ ਨੀ ਜ਼ਿੰਦਗੀ 'ਚ ਖਾਣਾ। ਕਿ ਕਿਉਂਕਿ ਅਕਸਰ ਅਸੀਂ ਕਹਿੰਦੇ ਜ਼ਿੰਦਗੀ 'ਚ ਮਾਰ ਉਦੋਂ ਹੀ ਖਾਂਦੇ ਸਾਨੂੰ ਜਦੋਂ ਹਿਸਾਬ ਕਿਤਾਬ ਨਹੀਂ ਰੱਖਣਾ ਹੁੰਦਾ ਪੈਸੇ ਦਾ, ਜਦੋਂ ਬਚਪਨ ਦੇ ਵਿੱਚ ਅਸੀਂ ਪੈਸੇ ਨਾਲ ਡੀਲ ਨਹੀਂ ਕੀਤਾ ਹੁੰਦਾ, ਤੇ ਜਦੋਂ ਬੜੇ ਹੁੰਦੇ ਹਾਂ ਤੇ ਸਾਨੂੰ ਪੈਸੇ ਦਾ ਕੰਟਰੋਲ ਨਹੀਂ ਹੁੰਦਾ ਕਿ ਪੈਸਾ ਕਿੱਦਾਂ ਰੱਖਣਾ, ਉਹਦਾ ਹਿਸਾਬ ਕਿਤਾਬ ਕਾਊਂਟਿੰਗ ਕਿੱਦਾਂ ਕਰਨੀ ਹੈ ਪੈਸੇ ਦੀ। ਸੋ ਅਕਸਰ ਮੈਂ ਦੇਖਦਾ ਕਿ ਪੰਜਾਬ ਨੇ ਜਿਹੜੀ ਇਸ ਪੱਖੋਂ ਮਾਰ ਖਾਧੀ ਆ, ਕਿ ਇਹੀ ਇੱਕ ਕਾਰਨ ਸੀ ਸਾਨੂੰ ਵਿਦੇਸ਼ਾਂ 'ਚ ਜਾਣਾ ਪਿਆ, ਕਿ ਏਦਾਂ ਨਹੀਂ ਸੀ ਕਿ ਪੰਜਾਬ ਦੇ ਵਿੱਚ ਆਮਦਨ ਨਹੀਂ ਹੁੰਦੀ, ਤੇ ਸੋਨੇ ਦੀ ਚਿੜੀ ਕਿਸੇ ਵਜ੍ਹਾ ਕਰਕੇ ਹੀ ਕਿਹਾ ਜਾਂਦਾ ਆ, ਪਰ ਮਾਰ ਅਸੀਂ ਖਾਂਦੇ ਹਾਂ ਜਿੱਥੇ ਸਾਡੇ ਕੋਲ ਅਕਾਊਂਟਿੰਗ ਹੈ ਨਹੀਂ, ਕਿ ਸਾਨੂੰ ਆਪਣੇ ਪੈਸੇ ਦਾ ਆਪ ਹਿਸਾਬ ਨਹੀਂ ਰੱਖਣਾ ਆਉਂਦਾ, ਤੇ ਕੰਟਰੋਲ ਹੈ ਨੀਗਾ, ਇੱਕ ਅਸੀਂ ਬਜਟ ਬਣਾ ਕੇ ਨਹੀਂ ਚੱਲ ਸਕਦੇ। ਸੋ ਇਹ ਚੀਜ਼ ਨੇ, ਇਸ ਤੱਤ ਨੇ ਮੈਨੂੰ ਬਹੁਤ ਯਾਨੀ ਕਿ ਤੁਹਾਡੇ ਨਾਲ ਸਾਂਝੇ ਕਰਨ ਲਈ ਪ੍ਰੇਰਿਆ ਕਿ ਲਖਵੀਰ ਸਿੰਘ ਦੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂ। ਤੇ ਕਹਿੰਦੇ ਇਹਨਾਂ ਦੀਆਂ ਜਿਹੜੀ ਸਰਵਿਸ ਲਈ 5 ਦਸੰਬਰ 2012 ਨੂੰ ਸਰਦਾਰ ਸਿਕੰਦਰ ਸਿੰਘ ਮਲੂਕਾ ਸਿੱਖਿਆ ਮੰਤਰੀ ਨੇ ਪੰਜਾਬ ਦੇ ਰਾਜ ਪੁਰਸਕਾਰ ਦੇ ਨਾਲ ਇਹਨਾਂ ਨੂੰ ਨਵਾਜਿਆ। ਸੋ ਇਹ ਗੱਲਬਾਤ ਆ, ਬਹੁਤ ਲੰਬਾ ਲੇਖ ਇਹਨਾਂ ਬਾਰੇ ਲਿਖਿਆ, ਹੋਰ ਵੀ ਬਹੁਤ ਪ੍ਰਾਪਤੀਆਂ ਨੇ ਸਰਦਾਰ ਲਖਵੀਰ ਸਿੰਘ ਦੀਆਂ। ਤੋ ਇਸੇ ਤਰ੍ਹਾਂ 17 ਹੋਰ ਅਧਿਆਪਕਾਂ ਬਾਰੇ ਕਿਤਾਬ ਦੇ ਵਿੱਚ ਲਿਖਿਆ ਗਿਆ, ਤੁਸੀਂ ਇਹ ਕਿਤਾਬ ਪ੍ਰਾਪਤ ਕਰ ਸਕਦੇ ਹੋ। ਸੋ ਉੱਦਮੀ ਅਧਿਆਪਕ ਤੇ ਪੜ੍ਹ ਸਕਦੇ ਹੋ, ਤੇ ਇੱਕ ਮੋਟੀਵੇਸ਼ਨ ਮਿਲਦੀ ਹੈ ਜੇਕਰ ਤੁਸੀਂ ਅਧਿਆਪਕ ਸਾਡੇ ਸਰੋਤੇ ਹੋ। ਸੋ ਤੁਸੀਂ ਐਕਸਟਰਾ ਕ੍ਰੀਏਟਿਵ ਕੰਮ ਕਰ ਰਹੇ ਹੋ, ਸਾਡੇ ਨਾਲ ਸੰਪਰਕ ਜ਼ਰੂਰ ਕਰੋ। ਸੋ ਦੋਸਤੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇਹ ਇੰਨਾ ਹੀ, ਅਗਲੇ ਵੀਰਵਾਰ ਤੋਂ ਲਗਾਤਾਰ ਹਾਜ਼ਰੀ ਲਗਵਾਇਆ ਕਰਾਂਗੇ, ਤੇ ਗੱਲਾਂ ਬਾਤਾਂ ਫਿਰ ਹੋਰ ਇੰਟਰਵਿਊ ਹੋਰ ਬੰਦਿਆਂ ਹੋਰ ਉਦਮੀ ਬੰਦੇ ਨੂੰ ਪ੍ਰੋਗਰਾਮ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕਰਾਂਗੇ, ਪਰ ਅੱਜ ਦੇ ਪ੍ਰੋਗਰਾਮ ਦੇ ਲਈ ਇੰਨਾ ਹੀ। ਸੋ ਮੈਨੂੰ ਯਾਦ ਚ ਸੁਣਦੇ ਰਹੋ ਹਰ ਮੈਂ ਰੇਡੀਓ 24 ਘੰਟੇ 7 ਦਿਨ। ਇਸੇ ਤਰ੍ਹਾਂ ਮਿਲਦੇ ਹਾਂ ਅਗਲੇ ਵੀਰਵਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
What up, partner? See that to England, you know what I'm talking about? I should ask the issue of life, Simon Mandrill. You know what I'm talking about? Scripts. Come on. Once again. Okay. Yeah. Put your hands up. Come on. Yeah. Let's put your hands up. Come on. Yeah. Let's put your hands up. Come on. Let's put your hands up. Come on.
Hey, Jindari. Oh, yara, Jindari. Oh, Jindari. ਜਿੰਦੜੀ ਜਿੰਦੜੀ ਓ ਯਾਰਾ ਜਿੰਦੜੀ, ਇਸ ਜਿੰਦੜੀ ਦਾ ਕੀ ਹੈ ਭਰੋਸਾ ਓਏ ਤੇਰੀ ਜਿੰਦੜੀ, ਓ ਤੇਰੀ ਜਿੰਦੜੀ ਦਾ ਕੀ ਹੈ ਭਰੋਸਾ ਓਏ ਤੇਰੀ ਜਿੰਦੜੀ। ਨੱਚ ਗਾ ਲੈ ਮੰਗਣੇ ਪਾ ਲੈ, ਨੱਚ ਗਾ ਲੈ ਮੰਗਣੇ ਪਾ ਲੈ, ਓ ਜਗ ਚਾਰ ਦਿਨਾਂ ਦਾ ਮੇਲਾ ਓ ਤੇਰੇ ਹੱਥ ਨਹੀਂ ਆਉਣਾ ਵੇਲਾ ਓਏ ਤੇ ਜਿੰਦੜੀ ਹਾਏ ਜਿੰਦੜੀ, ਇਸ ਜਿੰਦੜੀ ਦਾ ਕੀ ਹੈ ਭਰੋਸਾ ਓਏ ਤੇਰੀ ਜਿੰਦੜੀ, ਇਹ ਜਿੰਦੜੀ ਹਾਏ ਜਿੰਦੜੀ, ਇਹ ਜਿੰਦੜੀ ਹੋ ਮੇਰੀ ਜਿੰਦੜੀ ਹੋ ਤੇਰੀ ਜਿੰਦੜੀ ਓਏ। ਦੋ ਦਿਨ ਦੀ ਯਾਰ ਜਵਾਨੀ, ਤੂੰ ਰੱਜ ਕੇ ਮਾਣ ਜ਼ਿੰਦਗਾਨੀ ਓਏ ਤੇਰੀ ਜਿੰਦੜੀ।